ਸਤਨਾਮ ਵਾਹਿਗੁਰੂ ਸਾਹਿਬ ਜੀਓ। ਸਲੋਕ ਮਹੱਲਾ ਦੂਜਾ। ਨੌਂ ਫਕੀਰੈ ਪਾਤਸ਼ਾਹ ਮੂਰਖ ਪੰਡਿਤ ਨਾਉ, ਅੰਧੇ ਕਾ ਨਾਉ ਪਾਰਖੁ, ਏਵੈ ਕਰੇ ਗੁਆਉ। ਇਲਤ ਕਾ ਨਾਉ ਚੌਧਰੀ, ਪੂੜੀ ਪੂਰੇ ਨਾਨਕ ਗੁਰਮੁਖ ਜਾਣੀਐ, ਕਲ ਕਾ ਇਹੋ ਨਿਆਉ। ਨਾਨਕ ਗੁਰਮੁਖ ਜਾਣੀਐ, ਕਲ ਕਾ ਇਹੋ ਨਿਆਉ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਗਰੀਬ ਨਿਵਾਜ ਅੰਤਰਜਾਮੀ ਸਰਬ ਕਲਾ ਸਮਰੱਥ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਚਰਨ ਸ਼ਰਨ ਵਿੱਚ ਉਦਮ ਕਰਕੇ ਪਹੁੰਚੇ ਗੁਰੂ ਸਵਾਰੇ ਸਤਸੰਗੀ ਜਨੋ, ਆਪ ਜੀ ਵਡਭਾਗੇ ਹੋ ਜੋ ਕਿ ਗੁਰੂ ਚਰਨ ਪਰਸਨ ਦਾ ਅਵਸਰ ਪ੍ਰਦਾਨ ਹੋਇਆ ਹੈ। ਅੱਜ ਦਾ ਸਲੋਕ ਜੋ ਕਿ ਕੱਲ ਵੀ ਆਪਾਂ ਇਸ ਸਲੋਕ ਤੇ ਵਿਚਾਰ ਕੀਤੀ ਸੀ, ਅੱਜ ਇਹਨਾਂ ਅੱਖਰਾਂ ਨੂੰ ਸਮਝਣ ਦਾ ਯਤਨ ਕਰਾਂਗੇ। ਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਜੀ ਨੇ ਕਿਰਪਾ ਕੀਤੀ ਕਿ ਜਦੋਂ ਕੋਈ ਮਨੁੱਖ ਗੁਰੂ ਕੀ ਮਤ ਦੁਆਰਾ, ਗੁਰੂ ਕੀ ਬਖਸ਼ਿਸ਼ ਦੁਆਰਾ ਘਾਲ ਕਮਾਈ ਕਰਦਾ ਹੈ, ਤਾਂ ਉਹਦੀ ਜਿਹੜੀ ਬੁੱਧੀ ਹੈ, ਸੋਚ ਹੈ, ਉਹ ਸੰਸਾਰ ਵਿੱਚ ਵਰਤਦੇ ਹੋਏ ਵਰਤਾਰੇ ਨਾਲੋਂ ਉੱਚੀ ਉੱਠ ਜਾਂਦੀ ਹੈ। ਕਿਉਂਕਿ ਜਦੋਂ ਸ਼ਬਦ ਨਾਲ, ਨਾਮ ਨਾਲ, ਗੁਰੂ ਚਰਨਾਂ ਨਾਲ ਕੋਈ ਸਰੀਰ ਜੁੜੇਗਾ ਤੇ ਕੁਦਰਤੀ ਤੌਰ ਤੇ ਬਚਨ ਨੇ ਜੈਸੋ ਸੇਵੈ ਤੈਸਾ ਹੋਵੇ। ਪਰਮਾਤਮਾ ਦਾ ਨਾਮ ਸੱਚ ਨਾਲ ਭਰਪੂਰ ਹੈ ਔਰ ਨਿਰਭੈਤਾ ਵੀ ਉਹਦੇ ਵਿੱਚ ਹੈ। ਜਦੋਂ ਫਿਰ ਕੋਈ ਉਸ ਨਾਮ ਨਾਲ ਜੁੜਦਾ ਹੈ, ਕੁਦਰਤੀ ਤੌਰ ਤੇ ਉਸ ਬੰਦੇ ਦਾ ਸੁਭਾਵ ਸਚਿਆਰ ਹੋਣ ਲੱਗ ਪੈਂਦਾ ਹੈ। ਸੰਸਾਰ ਦੇ ਅੰਦਰ ਫੈਲੇ ਹੋਏ ਝੂਠ ਦੇ ਵਰਤਾਰੇ ਨੂੰ ਵੇਖ ਕੇ ਉਹਦੇ ਮਨ ਵਿੱਚ ਸੰਸਾਰ ਬਾਰੇ ਕੁਝ ਨਾ ਕੁਝ ਖਿਆਲ ਜ਼ਰੂਰ ਆਉਂਦੇ ਨੇ। ਇਹ ਕੁਦਰਤੀ ਤੌਰ ਤੇ ਹੈ। ਸਤਿਗੁਰਾਂ ਨੇ ਇੱਥੇ ਗੁਰਮੁਖ ਨੂੰ ਸਮਝਾਇਆ, ਕਹਿਣ ਲੱਗੇ ਇਹ ਕਲਯੁਗ ਦਾ ਨਿਆਂ ਹੈ, ਇਸ ਸਮੇਂ ਦੀ ਹਵਾ ਇਸ ਤਰ੍ਹਾਂ ਦੀ ਹੈ ਕਿ ਇੱਥੇ ਜਿਹੜੇ ਵੱਡੇ ਅਹੁਦੇ ਨੇ, ਸਨਮਾਨਯੋਗ ਥਾਵਾਂ ਨੇ ਜਿਹੜੀਆਂ, ਉਨ੍ਹਾਂ ਦਾ ਜਿਹੜਾ ਚੁਣਾਵ ਹੈ, ਉੱਥੇ ਜਿਹੜੇ ਲੋਕ ਬੈਠੇ ਨੇ, ਉਨ੍ਹਾਂ ਦਾ ਨਾਮ ਤੇ ਹੈ। ਕਿਸੇ ਨੂੰ ਕਿਹਾ ਜਾਂਦਾ ਇਹ ਗਿਆਨਵਾਨ ਹੈ, ਪਰ ਉਹਦਾ ਨਾਮ ਗਿਆਨਵਾਨ ਹੈ, ਹੁੰਦਾ ਮੂਰਖ ਹੈ। ਉਸ ਅਹੁਦੇ ਤੇ ਬਹਿਣ ਦੀ ਉਹਦੇ ਅੰਦਰ ਯੋਗਤਾ ਨਹੀਂ ਆਉਂਦੀ, ਉਹਦੇ ਵਿੱਚ ਗੁਣ ਹੈ ਨਹੀਂ। और भाई साहब भाई गुरदास जी ने भी इहदी व्याख्या कीती। अज दे विषय दा इह सिद्धांत है कि संसार भ्रिष्ट कदों हुंदा है, संसार विच गिलानी कदों आउंदी है, संसार विच धर्म जिहड़ा है उह डिगदा कदों है, जदों अयोग व्यक्ति योग थावां ते बैठ जांदे ने, जिन्हां दे अंदर योग्यता नहीं हुंदी पर ताकत उहनां कोल हुंदी है। कुदरती तौर ते संसार दा इह नियम आरंभ तों रिहा है कि इस धरती ते सियाणियां कोल बाहरली ताकत घट रही है ते मूर्खां कोल बाहरली ताकत ज्यादा रही है, क्योंकि जिहड़ा बंदा शब्द नाल जुड़िया है, नाम नाल जुड़िया है, उहदे कोल कुदरती तौर ते एक सुभाव भी आ जांदा है। एक सुभाव उहदा मैं थोड़ा जिहा जिक्र कर दिया, क्योंकि अज गुरु अंगद देव जी कह रहे ने, कहिंदे ने इल्लत का नाम चौधरी। वड्डे वड्डे थावां ते कोई सच्चा आदमी नहीं है, झूठ नाल भरपूर है। ऐसा क्यों हुंदा है? क्योंकि जदों कोई बंदा धर्म दे विच प्रवेश करदा है उहदी तस्वीर बदल जांदी है, उहदे अंदर फिर बोल बोल के जितण दी कोई ख्वाहिश नहीं रहिंदी कि अपने आप नूं सच्चा सिद्ध करना है, अपने आप नूं वड्डा सिद्ध करना है, अपने आप नूं उच्चा सिद्ध करना है। नहीं, क्योंकि नाम एक इस तरह की बरकत है, वह बंदे नूं अंदरों तृप्त कर देंदी है, उहदी ख्वाहिश ही खत्म हो जाती कि मैं अपने आप नूं वड्डा सिद्ध करा, उच्चा सिद्ध करा, रहिंदी नहीं। गुरु अमरदास जी ने बचन कहे कि नाम दियां बरकतां केड़ियां ने, साच नाम आधार मेरा जिन भुखां सब गवाईयां, कर शांत सुख मन आए वसिया, जिन इच्छां सब पुजाईयां। ए नाम नामी मनुख दा सुभाह है, उहदे विच कोई ख्वाहिश नहीं मेरी इन्नी उस्तत होवे, मैं बहुत वड्डा हो जावां, जां ए भी यतन नहीं करदा भी मेरी निंदिया ना होवे। होर वचन कीते, वह कहिंदे जिहड़ा मनुख गुरु चरणां नाल जुड़ जांदा है उहदा सुभाव यह हो जांदा है कि उहदे कोल साधन भी हुंदे ने, दुनिया विच शोहरत लैण दे शक्ति भी हुंदी है, पर उहदी उह वरतों नहीं करदा, उहदे अंदर इक तृप्ति आ जांदी। भगत रामानंद जी का इको शब्द है गुरु ग्रंथ साहिब जी की बाणी विच, जदों अंदरों नाम नाल सुरत जुड़ गई उन्होंने किते जाना छड्ड दिता। है ते धर्म दे आगू सन, बड़े लोग मनदे सन, बड़िया बड़िया सभावां उन्हां नूं सुणदियां सन, बड़ा उन्हां दा नाम सी काशी दे अंदर, तां उन्हां ने बहुता मिलना बहुता बोलना जाना आउणा घट कर दिता। किसी ने कहा जांदे नहीं, लोग तां अपने आप नूं दुनिया विच प्रगट करन वास्ते कोल भी कुछ नहीं हुंदा, तां भी लोग प्रगट होण वास्ते पखंड कर रहे ने, तुहाडे कोल है तुसी क्यों नहीं प्रगट करदे। तां उन्हां ने शब्द उच्चारण कीता, कहण लगे कत जाइए रे घर लागो रंग, मेरा चित ना चलै मन भयो पंग। कहिंदे ने जदों घड़ा भरिया जाए उहदी खड़काउण दी आवाज घट जाया करदी है, खाली घड़ा है उहनू बजाओ वजदा है, ते जदों खाली उदों आवाज ज्यादे है, ज्यों ज्यों घड़ा भरदा जाएगा त्यों त्यों दी आवाज घटदी जाएगी। भरिया होए घड़े दी निशानी है उह वजणा जाणदा ही नहीं, उहदी आवाज ही घट जांदी है। कबीर जी ने बचन कीते, कहण लगे कहो कबीर सूछा घट बोलै, घट दे अर्थ ने घड़ा, छूछे दे अर्थ ने खाली। जेड़ा मनुख अपनी जिंदगी विच बहुता बोल बोल के अपने आप नूं सच्चा सिद्ध कर रहा है, मेरे वर्गा सचियार कोई नहीं, मेरे वर्गा दानी कोई नहीं, मेरे जिन्ना ज्ञान किसे कोल नहीं, मेरे जिन्नी सियाणप किसे कोल नहीं, इहदे अर्थ बिल्कुल साफ ने, इस बंदे दे अंदर ही कुछ नहीं है, नहीं तो आप थोड़ी सिद्ध करेगा। असी ठीक है गुरबाणी पढ़ते होवांगे, गुरु ग्रंथ साहिब नूं गुरु भी कहने, पर गुरु ग्रंथ साहिब विच किते नहीं लिखे होया भी बंदा अपने आप नूं आप वड्डा सिद्ध करे। ਸਿੱਖੀ ਦਾ ਇੱਕ ਨਿਯਮ ਹੈ, ਆਪਣੇ ਆਪ ਨੂੰ ਆਪ ਵੱਡਾ ਸਿੱਧ ਕਰੇ, ਇਹ ਕਿਤੇ ਗੁਰੂ ਗ੍ਰੰਥ ਸਾਹਿਬ ਵਿੱਚ ਨਹੀਂ ਲਿਖਿਆ ਹੋਇਆ। ਔਰ ਇੱਥੋਂ ਤੱਕ ਬਚਨ ਕਹਿ ਦਿੱਤੇ, ਕਹਿੰਦੇ ਤੂੰ ਆਪਣੇ ਆਪ ਨੂੰ ਭਲਾ ਅਖਵਾਉਣ ਵਾਸਤੇ ਯਤਨ ਕਰ ਰਿਹਾ, ਪ੍ਰਚਾਰ ਕਰ ਰਿਹਾ, ਮੈਂ ਬਹੁਤ ਚੰਗਾ ਆਦਮੀ ਹਾਂ, ਬਾਕੀ ਸੰਸਾਰ ਸਾਰਾ ਗਲਤ ਹੈ, ਪਰ ਤੇਰਾ ਇਹ ਤਰੀਕਾ ਬਿਲਕੁਲ ਗਲਤ ਹੈ। ਜਿੰਨਾ ਤੂੰ ਆਪਣੇ ਆਪ ਨੂੰ ਚੰਗਾ ਬਣਾਉਣ ਵਾਸਤੇ, ਲੋਕਾਂ ਵਿੱਚ ਸਿੱਧ ਕਰਨ ਵਾਸਤੇ ਯਤਨ ਕਰੇਗਾ, ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਮੱਥਾ ਮੈਨੂੰ ਭਾਵੇਂ 10 ਵਾਰੀ ਟੇਕ ਲਈ, ਤੇਰੇ ਨਾਲੋਂ ਮੇਰੀ ਦੂਰੀ ਬਣ ਜਾਏਗੀ, ਇਹ ਤੇਰੀ ਫਿਰ ਮਰਿਆਦਾ ਭੰਗ ਹੋ ਜਾਏਗੀ। ਹੁਣ ਅਸੀਂ ਆਪਣੇ ਜੀਵਨ ਵਿੱਚ ਝਾਤੀ ਮਾਰ ਕੇ ਵੇਖੀਏ, ਕਿੰਨੇ ਕੁ ਆਦਮੀ ਹੋਵਾਂਗੇ ਅਸੀਂ ਸਿੱਖਾਂ ਵਿੱਚ ਜਿਹੜੇ ਆਪਣੇ ਆਪ ਨੂੰ ਚੰਗਾ ਬਣਾਉਣ ਦਾ ਯਤਨ ਨਹੀਂ ਕਰ ਰਹੇ। ਕੋਈ ਆਦਮੀ ਮਿਲੇਗਾ ਕਿਤੇ? ਕਿਤੇ ਮਿਲੇਗਾ ਕੋਈ? ਬਿਲਕੁਲ, ਜਿਹੜਾ ਯਤਨ ਨਹੀਂ ਕਰ ਰਿਹਾ। ਇਹ ਗੱਲ ਵੱਖਰੀ ਹੈ ਕਿ ਜਿਹਨੇ ਗੁਰੂ ਚਰਨਾਂ ਨਾਲ ਜੁੜਨਾ ਉਹਨੂੰ ਵੱਡਾ ਤਾਂ ਉਹਨੇ ਆਪ ਹੀ ਕਰ ਦੇਣਾ, ਪਰ ਅਸੀਂ ਤਾਂ ਦਿਨ ਰਾਤ ਸਾਡੇ ਤੇ ਜਪ ਤਪ ਵੀ ਇਸ ਵਾਸਤੇ, ਪ੍ਰਸਿੱਧੀ ਕਿਵੇਂ ਹੋਵੇ, ਨਾਮ ਕਿਵੇਂ ਚੱਲੇ, ਕਿਹੜੇ ਬੰਦੇ ਨਾਲ ਤੁਰੀਏ ਜਿਹਦੇ ਹੱਥਾਂ ਵਿੱਚ ਹੁਣ ਤਾਕਤ ਹੈ। ਜਿਹਦੇ ਹੱਥਾਂ ਵਿੱਚ ਤਾਕਤ ਹੈ, ਭਾਵੇਂ ਉਹ ਝੂਠਾ ਹੈ, ਫਰੇਬੀ ਹੈ, ਰਿਸ਼ਵਤਖੋਰ ਹੈ, ਭ੍ਰਿਸ਼ਟ ਹੋ ਗਿਆ, ਜੋ ਮਰਜ਼ੀ ਹੈ, ਪਰ ਗੱਲ ਇਹ ਹੈ ਵੀ ਉਹਦੇ ਨਾਲ ਖੜੇ ਹੋਏ ਤੇ ਸਵੇਰੇ ਸਾਰੀਆਂ ਅਖਬਾਰਾਂ ਵਿੱਚ ਤਸਵੀਰ ਆ ਜਾਏਗੀ, ਇਸ ਕਰਕੇ ਖਲੋਣਾ ਜ਼ਰੂਰੀ ਹੈ। ਵੈਸੇ ਨਿਤਨੇ ਵੀ ਬਹੁਤ ਲੰਬਾ ਹੋਵੇਗਾ, ਕੋਈ ਸ਼ੱਕ ਨਹੀਂ। ਗੱਲਾਂ ਕੁਝ ਇਸ ਤਰ੍ਹਾਂ ਦੀਆਂ ਨੇ ਜਿਹੜੀਆਂ ਕਿਤੇ ਆਸਥਾ ਨੂੰ ਚੋਟ ਨਾ ਕਰਨ। ਇੱਥੇ ਮੈਂ ਕੋਈ ਇਹ ਗੱਲ ਨਹੀਂ ਕਹਿ ਰਿਹਾ ਵੀ ਨਿਤਨੇਮ ਨਹੀਂ ਕਰਨਾ ਚਾਹੀਦਾ ਜਾਂ ਬਾਣੀ ਨਹੀਂ, ਪਰ ਗੱਲ ਇਹ ਹੈ ਵੀ ਜਿਹਨੂੰ 4-5 ਘੰਟੇ ਪੜ੍ਹਿਆ ਜਿਸ ਗੁਰੂ ਨੂੰ, ਉਹ ਇਹਨਾਂ ਗੱਲਾਂ ਦੀ ਇਜਾਜ਼ਤ ਦੇ ਰਿਹਾ ਕਿ ਨਹੀਂ? ਉਹਨਾਂ ਤੇ ਕਿਹਾ ਤੂੰ ਚੁਣਨਾ ਕੀ ਹੈ, ਕਬੀਰ ਸਾਕਤ ਸੰਗ ਨਾ ਕੀਧੀਐ ਦੂਰੈ ਜਾਈਐ ਭਾਗ। ਉਸ ਗੁਰੂ ਨੇ ਤੇ ਇਹ ਕਿਹਾ, ਪਰ ਸਾਡੀ ਜਿਹੜੀ ਗਿਆਨ ਦੀ ਕਸਵੱਟੀ ਉਹ ਕਿਹੜੀ ਹੈ ਕਿ ਜਿਸ ਬੰਦੇ ਦੇ ਹੱਥਾਂ ਵਿੱਚ ਤਾਕਤ ਹੈ ਉਹਦੇ ਅਸੀਂ ਪਿੱਛੇ ਤੁਰਨਾ, ਤੇ ਜੇ ਕੋਈ ਸਚਿਆਰ ਬੰਦਾ ਤਾਕਤ ਤੋਂ ਰਹਿਤ ਹੋ ਗਿਆ ਉਹਦੇ ਨਾਲ ਅਸੀਂ ਹੱਥ ਨਹੀਂ ਵਧਾ ਸਕਦੇ, ਉਹਦੇ ਨਾਲ ਨਹੀਂ ਤੁਰ ਸਕਦੇ। ਹਜ਼ੂਰ ਨੇ ਕਿਹਾ ਬਸ ਇਹੀ ਫਰਕ ਹੈ ਜ਼ਿੰਦਗੀ, ਇਸ ਤਰ੍ਹਾਂ ਰੰਗ ਨਹੀਂ ਲੱਗੇਗਾ, ਤਾਂ ਇੱਥੇ ਅੰਦਰ ਵਸਦੀ ਨਹੀਂ ਗੱਲ। ਤੇ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਨੇ ਕਿਹਾ ਕਿ ਮੈਂ ਉਹਨੂੰ ਸਿੱਖ ਨਹੀਂ ਮੰਨਦਾ ਜਿਹੜਾ ਆਪਣੇ ਆਪ ਨੂੰ ਵੱਡਾ ਕਰਨ ਦਾ ਦਿਨ ਰਾਤ ਯਤਨ ਕਰੀ ਜਾ ਰਿਹਾ। ਆਪਣੇ ਆਪ ਨੂੰ ਵੱਡਾ ਕਰਨ ਦਾ ਇੱਕ ਦੂਸਰਾ ਵੀ ਹੈ, ਜੇ ਰੱਬ ਨੇ ਕਿਸੇ ਛੋਟੇ ਥਾਂ ਤੇ ਰੱਖ ਦਿੱਤਾ, ਇੱਕ ਤੇ ਵੱਡਾ ਆਦਮੀ ਨਾ ਜਿਹਦੇ ਕੋਲ ਤਾਕਤ ਹੈ ਉਹ ਤਾਕਤ ਦੇ ਸਹਾਰੇ ਵੱਡਾ ਹੋ ਜਾ ਰਿਹਾ, ਇੱਕ ਨੀਵਾਂ ਆਦਮੀ ਹੈ ਉਹਦੇ ਭਾਗ ਨਹੀਂ ਪ੍ਰਾਲਬਧ ਨਹੀਂ, ਨੀਵੇਂ ਥਾਂ ਤੇ ਆ ਗਿਆ ਤੇ ਉਹ ਵੱਡੇ ਨੂੰ ਵੇਖ ਕੇ ਈਰਖਾ ਕਰੀ ਜਾ ਰਿਹਾ ਦਿਨ ਰਾਤ। ਹਜ਼ੂਰ ਨੇ ਕਿਹਾ ਤੂੰ ਵੀ ਗਲਤ ਹੈ, ਤੇਰਾ ਵੀ ਨਾਤਾ ਨਹੀਂ ਧਰਮ ਨਾਲ। ਤਾਂ ਬਚਨ ਪੜ੍ਹਨੇ ਆ, ਉਹ ਕਹਿੰਦੇ ਨੇ ਆਪਸ ਕੋ ਜੋ ਭਲਾ ਕਹਾਵੇ ਤਿਸੈ ਭਲਾਈ ਨਿਕਟ ਨਾ ਆਵੇ, ਆਪਸ ਕੋ ਜੋ ਭਲਾ ਕਹਾਵੇ ਤਿਸੈ ਭਲਾਈ ਨਿਕਟ ਨਾ ਆਵੇ, ਸਰਬ ਕੀ ਰੇਨ ਜਾਂ ਕਾ ਮਨ ਹੋਏ ਕਹੋ ਨਾਨਕ ਤਾਂ ਕੀ ਨਿਰਮਲ ਸੋਏ। ਇਸ ਤਰੀਕੇ ਦੇ ਨਾਲ ਗੁਰੂ ਸਾਹਿਬ ਨੇ ਜਿਹੜੇ ਸਾਨੂੰ ਤਰੀਕੇ ਦੱਸੇ ਨੇ ਸਿੱਖੀ ਨੂੰ ਕਮਾਉਣ ਦੇ, ਸਾਰੇ ਗੁਰੂ ਗ੍ਰੰਥ ਸਾਹਿਬ ਵਿੱਚ ਮੌਜੂਦ ਨੇ। ਤਾਂ ਬੇਨਤੀ ਸਾਂਝੀ ਕਰ ਰਿਹਾ ਸੀ, ਹਜ਼ੂਰ ਨੇ ਅੱਜ ਦੇ ਜੋ ਬਚਨ ਕੀਤੇ ਨੇ ਉਹ ਕਹਿੰਦੇ ਨੇ ਸੰਸਾਰ ਦੇ ਵਿੱਚ ਕੀ ਵਰਤਾਰਾ ਵਰਤਿਆ, ਬੜੀਆਂ ਬੜੀਆਂ ਵੱਡੀਆਂ ਥਾਵਾਂ ਨਲਾਇਕ ਬੰਦਿਆਂ ਦੇ ਹੱਥਾਂ ਵਿੱਚ ਆ ਗਈਆਂ ਜਿਨ੍ਹਾਂ ਨੂੰ ਕੋਈ ਵੀ ਅਕਲ ਨਹੀਂ, ਜਿਹੜੇ ਉਹਦੇ ਯੋਗ ਹੀ ਨਹੀਂ ਹਨ, ਜਿਨ੍ਹਾਂ ਨੇ ਉਹਦੇ ਬਾਰੇ ਕੋਈ ਸਟੱਡੀ ਨਹੀਂ ਕੀਤੀ। ਇੱਥੇ 3-4 ਥਾਵਾਂ, ਨੌਂ ਫਕੀਰ ਹੈ ਪਾਤਸ਼ਾਹ ਜਿਹੜੇ ਕੰਗਾਲ ਨੇ ਉਹਨਾਂ ਨੂੰ ਇੱਥੇ ਬਾਦਸ਼ਾਹ ਕਿਹਾ ਜਾਂਦਾ। ਕੰਗਾਲ ਕਿਵੇਂ ਨੇ? ਗੁਣ ਕੋਈ ਨਹੀਂ ਅੰਦਰ, ਅੰਦਰੋਂ ਕੰਗਾਲ ਨੇ, ਉਹ ਬਾਦਸ਼ਾਹ ਹੋ ਗਏ। ਮੂਰਖਾਂ ਨੂੰ ਪੰਡਿਤ ਕਹਿੰਦੇ ਨੇ। ਸਤਿਗੁਰੂ ਨੇ ਬਾਣੀ ਵਿੱਚ ਕਈ ਅਹੁਦਿਆਂ ਦਾ ਵਰਣਨ ਕੀਤਾ, ਉਹਦੇ ਅੰਦਰ ਮੈਂ ਹੁਣ ਥੋੜੇ ਜਿਹਾ ਬਾਣੀ ਵਿੱਚੋਂ ਗਿਣਾ ਕਿ ਉਹਨਾਂ ਵਿੱਚੋਂ ਯੋਗਤਾ ਨਹੀਂ ਜਿੱਥੇ ਉਹ ਬੈਠ ਗਏ। ਇਹ ਬੜੀ ਵੱਡੀ ਗਲਤੀ ਹੁੰਦੀ ਹੈ ਸੰਸਾਰ ਵਿੱਚ, ਖਾਸ ਕਰਕੇ ਧਰਮ ਦੇ ਮਾਰਗ ਦੇ ਉੱਤੇ, ਸਮਾਜ ਦੇ ਮਾਰਗ ਦੇ ਉੱਤੇ ਜਿੰਨੇ ਗਿਰੇ ਹੋਏ ਲੋਕ ਨੇ ਉਹਨਾਂ ਨੂੰ ਥਾਂ ਬਹੁਤੀ ਮਿਲਦੀ ਹੈ। ਮੈਂ ਬੇਨਤੀ ਕੀਤੀ ਸੀ ਕਿ ਮੂਰਖਾਂ ਨੂੰ, ਬੇਵਕੂਫਾਂ ਨੂੰ ਥਾਂ ਬਹੁਤੀ ਮਿਲਦੀ ਹੈ, ਕਿਉਂਕਿ ਉਹਨਾਂ ਵਿੱਚ ਬੋਲਣ ਦੀ, ਆਪਣੇ ਆਪ ਨੂੰ ਸੱਚੇ ਸਿੱਧ ਕਰਨ ਦੀ ਬਿਰਤੀ ਹੁੰਦੀ ਹੈ, ਉਹ ਅੱਗੇ ਦੌੜਦੇ ਨੇ। ਸਤਿਗੁਰੂ ਨੇ ਬਚਨ ਕੀਤੇ ਬਾਣੀ ਦੇ ਅੰਦਰ, ਹਜ਼ੂਰ ਕਹਿੰਦੇ ਨੇ ਸੰਸਾਰ ਦਾ ਨਕਸ਼ਾ ਉਸ ਵੇਲੇ ਦਾ ਕਿਹਾ, ਸਿੱਧਾਂ ਕੋਲ ਗਏ ਤੇ ਉਹਨਾਂ ਨੇ ਪੁੱਛਿਆ ਕਿ ਧਰਤੀ ਤੇ ਕਿਵੇਂ ਚੱਲਦਾ ਹੈ। ਸਿੱਧ ਪੁੱਛਣ ਸੁਣ ਨਾਨਕਾ, ਮਾਤ ਲੋਕ ਵਿੱਚ ਕਿਆ ਵਰਤਾਰਾ, ਉੱਥੇ ਕਿਵੇਂ ਚੱਲਦਾ ਪਿਆ, ਦੁਨੀਆ ਕਿਵੇਂ ਰਹਿ ਰਹੀ ਹੈ। ਗੁਰੂ ਸਾਹਿਬ ਨੇ ਜਵਾਬ ਦਿੱਤਾ, ਕਹਿਣ ਲੱਗੇ ਚੱਲਣਾ ਉੱਥੇ ਕੀ ਹੈ, ਜੋਗੀ ਗਿਆਨ ਵਿਹੂਣਿਆ ਐਨ ਇਸ ਅੰਗ ਲਗਾਇਣ ਇਸ਼ਾਰਾ, ਆ ਤੁਹਾਡੇ ਯੋਗ ਮਤ ਵਾਲੇ ਸਵਾਹ ਮਲ ਕੇ ਫਿਰਦੇ ਨੇ, ਹੋਰ ਉੱਥੇ ਕੀ ਹੈ। ਸਿੱਧ ਛੱਪ ਬੈਠੇ ਪਰਬਤੀ, ਕੌਣ ਜਗਤਰ ਕੋ ਪਾਰ ਉਤਾਰਾ। ਸਿੱਧ ਜਿਹੜੇ ਨੇ, ਜਿਨ੍ਹਾਂ ਨੇ ਰਾਹ ਦੱਸਣਾ ਸੀ ਧਾਰਮਿਕ ਲੋਕਾਂ ਨੇ, ਉਹ ਤੇ ਪਰਬਤਾਂ ਵਿੱਚ ਬਹਿ ਗਏ, ਉਹ ਤਾਂ ਲੁਕ ਕੇ ਦਿਨ ਕੱਟੀ ਕਰ ਰਹੇ ਨੇ। ਕੌਣ ਸੰਸਾਰ ਨੂੰ ਰਸਤਾ ਦਿਖਾਏ, ਕੌਣ ਸਿੱਧਾ ਰਾਹ ਦੱਸੇ। ਇਸ ਤਰ੍ਹਾਂ ਦੀ ਹਾਲਤ ਜਿਹੜੀ, ਉਹ ਹਾਲਤ ਬਣੀ ਭਾਈ ਗੁਰਦਾਸ ਜੀ ਨੇ ਉਸ ਵੇਲੇ ਦੀ ਹਾਲਤ, ਜਾਂ ਉਸ ਵੇਲੇ ਦੀ ਕਹਿ ਲਈਏ ਜਾਂ ਹੁਣ ਵੀ ਬਰਕਰਾਰ ਹੈ, ਜੇ ਉਹਨੂੰ ਤੋਲਿਆ ਜਾਏ ਤੇ ਉਹਦੇ ਵਿੱਚ ਕੋਈ ਬਹੁਤੀ ਕਮੀ ਨਹੀਂ ਲੱਗਦੀ, ਸਭ ਕੁਝ ਉਸੇ ਤਰ੍ਹਾਂ ਮੌਜੂਦ ਹੈ। ਭਾਈ ਸਾਹਿਬ ਦੀ ਇੱਕ ਪੌੜੀ ਆਪ ਜੀ ਨਾਲ ਸਾਂਝੀ ਕਰਦਿਆਂ, ਜਿਹਦੇ ਅੰਦਰ ਉਹਨਾਂ ਨੇ ਇਹਦਾ ਖੁਲਾਸਾ ਕੀਤਾ ਹੈ, ਉਹ ਕਹਿੰਦੇ ਨੇ, ਕੱਲ ਆਈ ਕੁੱਤੇ ਮੁਹੀ, ਖਾਜ ਹੋਆ ਮੁਰਦਾਰ ਗੁਸਾਈ। ਕਲਯੁੱਗ ਦੀ ਇਹ ਤਰਤੀਬ ਬਣ ਗਈ ਹੈ ਕਿ ਪਰਾਇਆ ਹੱਕ ਖਾਣਾ ਇੱਥੋਂ ਦਾ ਸੁਭਾਅ ਬਣ ਗਿਆ। ਬੰਦਾ ਇੱਕ ਦੂਜੇ ਦੇ ਹੱਕ ਦੇ ਉੱਤੇ ਧਿਆਨ ਰੱਖਦਾ, ਇੱਕ ਦੂਜੇ ਨੂੰ ਹੜੱਪਣ ਦਾ ਯਤਨ ਕਰ ਰਿਹਾ। ਜੇ ਇੱਕ ਦੇ ਘਰ ਵਿੱਚ ਸੁੱਖ ਆਉਣ ਲੱਗਾ ਤੇ ਦੂਸਰਾ ਯਤਨ ਕਰਦਾ ਵੀ ਕਿਸੇ ਤਰ੍ਹਾਂ ਇਹਨਾਂ ਵਿੱਚੋਂ ਸੁੱਖ ਘਟੇ, ਇਸ ਤਰ੍ਹਾਂ ਦਾ ਦੂਜੇ ਦਾ ਹੱਕ ਖਾਣ ਦੀ ਬਿਰਤੀ ਭਾਰੂ ਹੋ ਗਈ। ਨਾਮ ਤੋਂ ਟੁੱਟ ਕੇ ਇਹ ਵਰਤਾਰੇ ਆਪਣੇ ਆਪ ਵਰਤ ਜਾਂਦੇ ਨੇ। ਜਦੋਂ ਬੰਦੇ ਦਾ ਅੰਦਰ ਨਾਮ ਤੋਂ ਖਾਲੀ ਹੋਵੇਗਾ ਨਾ, ਅਸੀਂ ਜਿੰਨਾ ਮਰਜ਼ੀ ਯਤਨ ਕਰੀਏ ਸਚਿਆਰ ਹੋਣ ਦਾ, ਉੱਚੇ ਬਣਨ ਦਾ, ਮਹਾਨ ਬਣਨ ਦਾ, ਜਦੋਂ ਨਾਮ ਅੰਦਰੋਂ ਨਿਕਲ ਗਿਆ, ਬੁਰਿਆਈ ਆਪਣੇ ਆਪ ਜੀਵਨ ਵਿੱਚ ਵੜ ਜਾਏਗੀ, ਲਿਆਉਣੀ ਨਹੀਂ ਪੈਂਦੀ। ਤੇ ਜਦੋਂ ਨਾਮ ਅੰਦਰ ਆ ਗਿਆ, ਉਦੋਂ ਸਚਿਆਈ ਨੂੰ ਲਿਆਉਣਾ ਨਹੀਂ ਪੈਂਦਾ, ਸਚਿਆਈ ਆਪਣੇ ਆਪ ਆ ਜਾਂਦੀ ਹੈ, ਉਹਨੂੰ ਕੱਢੇ ਨਹੀਂ ਜਾ ਸਕਦਾ। ਨਾਮ ਵਿੱਚ ਇੰਨੀ ਬਰਕਤ ਹੈ। ਇਹ ਕਿਉਂ ਹੋਇਆ ਸਾਰਾ ਕੁਝ, ਜੋ ਕੁਝ ਭਾਈ ਸਾਹਿਬ ਨੇ ਲਿਖਿਆ ਉਸ ਵੇਲੇ ਦਾ ਵਰਤਾਰਾ, ਉਹ ਕਹਿੰਦੇ ਨੇ, ਕੱਲ ਆਈ ਕੁੱਤੇ ਮੂਹੀ, ਖਾਜ ਹੋਆ ਮੁਰਦਾਰ ਗੁਸਾਈ। ਰਾਜੇ ਪਾਪ ਕਮਾਉਂਦੇ, ਉਲਟੀ ਵਾੜ ਖੇਤ ਕੋ ਖਾਈ। ਰਾਜੇ ਦਾ ਕੰਮ ਸੀ ਕਿ ਨਿਆਂ ਕਰਨਾ, ਠੀਕ ਠੀਕ ਧਰਮ ਨੂੰ ਚਲਾਉਣਾ, ਠੀਕ ਠੀਕ ਰਾਜ ਕਮਾਉਣਾ, ਲੋਕਾਂ ਦੇ ਵਿੱਚ ਨਿਆਂ ਰੱਖਣਾ ਬੜਾ ਔਖਾ ਹੈ। ਰਾਜੇ ਦੀ ਡਿਊਟੀ ਹੈ, ਉਹਦਾ ਇਹ ਧਰਮ ਹੈ। ਰਾਜੇ ਚੁਲੀ ਨਿਆਮ ਕੀ, ਜੋਗੀ ਕਾ ਜਤ ਹੋਏ। ਜੋਗੀ ਦਾ ਧਰਮ ਹੈ ਜਤੀ ਹੋਵੇ ਤੇ ਰਾਜੇ ਦਾ ਧਰਮ ਹੈ ਨਿਆਂ ਕਰੇ, ਪਰ ਦੋਵਾਂ ਵਿੱਚੋਂ ਇਹ ਗੁਣ ਜਿਹੜੇ ਨੇ ਮਾਈਨਸ ਹੋ ਗਏ, ਚਲੇ ਗਏ। ਬਚਨ ਕੀਤਾ, ਕਹਿਣ ਲੱਗੇ, ਰਾਜੇ ਪਾਪ ਕਮਾਉਂਦੇ, ਉਲਟੀ ਵਾੜ ਖੇਤ ਕੋ ਖਾਈ। ਫਿਰ ਪ੍ਰਜਾ ਦੀ ਵੀ ਗੱਲ ਕੀਤੀ, ਕਿਉਂਕਿ ਜਦੋਂ ਕੋਈ ਰਾਜਾ ਬੇਈਮਾਨ ਹੁੰਦਾ ਹੈ, ਉਹਦੇ ਪਿੱਛੇ ਪ੍ਰਜਾ ਦੀ ਬੇਈਮਾਨੀ ਵੀ ਕੰਮ ਕਰਦੀ ਹੈ। ਇਕੱਲਾ ਰਾਜਾ ਬੇਈਮਾਨ ਨਹੀਂ ਹੁੰਦਾ, ਉਹ ਵੀ ਤਾਂ ਆਖਰ ਲੋਕਾਂ ਵਿੱਚੋਂ ਹੀ ਆਇਆ ਨਾ। ਅਸੀਂ ਕਹਿੰਦੇ ਹਾਂ ਵੀ ਬੇਈਮਾਨੀ ਹੈ, ਝੂਠ ਹੈ, ਫਰੇਬ ਹੈ, ਤੇ ਕਿੰਨਾ ਨੇ ਬਣਾਇਆ ਉਹਨਾਂ ਨੂੰ, ਜਿਤਾਇਆ ਕਿੰਨਾ ਨੇ ਹੈ। ਕਿਸੇ ਨਾ ਕਿਸੇ ਤਾਂ ਉਹਨਾਂ ਨੂੰ ਅਧਿਕਾਰ ਦਿੱਤਾ ਹੈ ਨਾ, ਕਿਸੇ ਨਾ ਕਿਸੇ ਉਹਨਾਂ ਨੂੰ ਉਹਨਾਂ ਅਹੁਦਿਆਂ ਤੇ ਬਿਠਾਇਆ। ਉਹ ਕੌਣ ਨੇ? ਜਿਹੜੇ ਲੋਕ ਆਪ ਹੀ ਭ੍ਰਿਸ਼ਟ ਨੇ ਪਹਿਲਾਂ, ਜਿਹਨੂੰ ਭਾਈ ਗੁਰਦਾਸ ਜੀ ਨੇ ਕਿਹਾ ਅੰਧੀ ਰਈਅਤ ਗਿਆਨ ਵਿਹੂਣੀ, ਭਾਏ ਭਰੇ ਮੁਰਦਾਰ। ਦੁਨੀਆ ਜਿਹੜੀ ਹੈ, ਲੋਕ ਜਿਹੜੇ ਨੇ, ਉਹਨਾਂ ਦੇ ਵਿੱਚ ਵੀ ਗਿਆਨ ਨਹੀਂ। ਰਾਜੇ ਪਾਪ ਕਮਾਉਂਦੇ, ਉਲਟੀ ਵਾੜ ਖੇਤ ਕੋ ਖਾਈ। ਪਰਜਾ ਅੰਧੀ ਗਿਆਨ ਬਿਨ ਕੂੜ ਕੁਸਤ ਮੁਖੋਂ ਅਲਾਈ। ਪਰਜਾ ਦੇ ਵਿੱਚ ਵੀ ਸੱਚ ਨਹੀਂ, ਲੋਕਾਂ ਦਾ ਜਿਹੜਾ ਜੀਵਨ ਹੈ ਉਹ ਵੀ ਕੋਈ ਬਹੁਤਾ ਚੰਗਾ ਨਹੀਂ ਹੈ। ਉਨ੍ਹਾਂ ਨੇ ਬਣਾਇਆ ਸਾਰਾ ਪਾਪ ਦਾ ਜਿਹੜਾ ਜਾਲ ਹੈ, ਉਨ੍ਹਾਂ ਨੂੰ ਸ਼ਹਿ ਦਿੱਤੀ ਹੈ, ਵਾਰ ਵਾਰ ਉਨ੍ਹਾਂ ਨੂੰ ਤਾਕਤ ਦਿੱਤੀ ਹੈ। ਕੌਣ ਨੇ? ਲੋਕਾਂ ਨੇ ਦਿੱਤੀ ਹੈ, ਲੋਕਾਂ ਨੇ ਆਪ ਬਣਾਇਆ। ਆਪੋ ਆਪਣੇ ਲੋਭ ਨੇ, ਆਪੋ ਆਪਣੇ ਸਵਾਰਥ ਨੇ। ਆਦਮੀ ਹਰ ਇੱਕ ਚੀਜ਼ ਨੂੰ ਫੜ ਕੇ ਬੈਠ ਗਿਆ। ਜਿਵੇਂ ਪਹਿਲਾਂ ਕਿਹਾ ਕਿ ਬੰਦਾ ਵੱਡੇ ਆਦਮੀ ਨਾਲ ਨਾਤਾ ਜੋੜ ਲੈਂਦਾ, ਧਰਮ ਉਹਦੀ ਜ਼ਿੰਦਗੀ ਵਿੱਚੋਂ ਨਿਕਲ ਜਾਂਦਾ। ਪਰਜਾ ਅੰਧੀ ਗਿਆਨ ਬਿਨ ਕੂੜ ਕੁਸਤ ਮੁਖੋਂ ਅਲਾਈ। ਅੱਗੇ ਬਚਨ ਕੀਤੇ, ਕਹਿਣ ਲੱਗੇ ਚੇਲੇ ਸਾਜ ਵਜਾਏ ਦੇ ਨੱਚਣ ਗੁਰੂ ਬਹੁਤ ਵਿਦ ਪਾਈ। ਕੀ ਹੈ ਕਲਯੁਗ ਦਾ ਸੁਭਾਵ, ਕਿਵੇਂ ਦਾ ਵਰਤਾਰਾ ਹੈ? ਕਹਿੰਦੇ ਚੇਲੇ ਸਾਜ ਵਜਾਉਂਦੇ ਨੇ ਤੇ ਗੁਰੂ ਨੱਚਦੇ ਨੇ, ਤਮਾਸ਼ਾ ਲੱਗਾ ਹੋਇਆ ਧਰਮ ਦਾ। ਖਾਸ ਕਰਕੇ ਇਸ ਯੁੱਗ ਦੇ ਵਿੱਚ, ਇਸ ਸਦੀ ਦੇ ਵਿੱਚ ਹੈ, ਤੇ ਪਹਿਲਾਂ ਵੀ ਸੀ, ਧਰਮ ਵਿੱਚ ਜਦੋਂ ਨਾਚ ਦਾ ਜਿਹੜਾ ਹੈ ਆਰੰਭਤਾ ਹੋਈ। ਹੁਣ ਤਾਂ ਵਿਧੀਆਂ ਵੀ ਬਹੁਤ ਸਾਰੀਆਂ ਆ ਗਈਆਂ, ਉਹ ਨਾਚ ਸਿਖਾਉਂਦੇ ਨੇ ਇਸ ਤਰ੍ਹਾਂ ਨੱਚੀਦਾ। ਤਾਂ ਭਾਈ ਸਾਹਿਬ ਕਹਿੰਦੇ ਕਿ ਸਹਿਜੇ ਸਹਿਜੇ ਕੀ ਹੋਇਆ ਕਿ ਚੇਲੇ ਜਿਹੜੇ ਨੇ ਉਹਨਾਂ ਨੇ ਵਜਾਉਣਾ ਸ਼ੁਰੂ ਕਰ ਦਿੱਤਾ, ਗੁਰੂਆਂ ਨੇ ਨੱਚਣਾ ਸ਼ੁਰੂ ਕਰ ਦਿੱਤਾ। ਚੇਲੇ ਸਾਜ ਵਜਾਏ ਦੇ ਨੱਚਣ ਗੁਰੂ ਬਹੁਤ ਵਿਦ ਭਾਈ। ਸੇਵਕ ਬੈਠਣ ਘਰਾਂ ਵਿੱਚ, ਗੁਰ ਉੱਠ ਘਰੀ ਤਿਨਾੜੇ ਜਾਈ। ਸੇਵਕ ਘਰਾਂ ਵਿੱਚ ਰਹਿਣ ਦਾ ਮਤਲਬ ਹੈ ਸੇਵਕਾਂ ਦੇ ਕੋਲ ਧਨ ਹੈ, ਤੇ ਜਿਹੜੇ ਧਰਮ ਦੇ ਆਗੂ ਗੁਰੂ ਨੇ ਉਹਨਾਂ ਦੇ ਗੁਲਾਮ ਨੇ, ਕਿਉਂਕਿ ਉਹਨਾਂ ਦੇ ਸਿਰ ਤੇ ਉਹਨਾਂ ਦਾ ਕੰਮ ਚੱਲਣਾ, ਉਹਨਾਂ ਦੇ ਗੁਲਾਮ ਹੋ ਗਏ। ਹੁਣ ਵੇਖੋ, ਘਰਾਂ ਵਿੱਚ ਗੁਰੂ ਸਾਹਿਬ ਵੀ ਜਾਂਦੇ ਰਹੇ, ਧਨ ਵੀ ਲੈਂਦੇ ਰਹੇ, ਦਸਵੰਦ ਵੀ ਲੈਂਦੇ ਰਹੇ, ਪਰ ਫਰਕ ਬੜਾ ਸੀ। ਗੁਰੂ ਸਾਹਿਬ ਨੇ ਜਿਹਦੇ ਕੋਲੋਂ ਧਰਮ ਵਾਸਤੇ ਧਨ ਲਿਆ ਹੈ ਉਹਦੇ ਅਧੀਨ ਨਹੀਂ ਹੋਏ, ਗੁਲਾਮ ਨਹੀਂ ਬਣੇ ਦੇ, ਧਨ ਜ਼ਰੂਰ ਲਿਆ ਹੈ, ਉਹਦਾ ਜੀਵਨ ਸਫਲ ਕਰਨ ਵਾਸਤੇ ਲਿਆ ਹੈ, ਨਾ ਕਿ ਆਪਣੀ ਪੇਟ ਪੂਰਤੀ ਵਾਸਤੇ ਲਿਆ ਹੈ। ਇਸ ਕਰਕੇ ਇਹ ਅੱਗੇ ਬਚਨ ਕੀਤਾ, ਕਹਿਣ ਲੱਗੇ ਇਸਤਰੀ ਪੁਰਖ ਹੈ ਦਾਮ ਹਿੱਤ, ਭਾਵੇਂ ਆਏ ਕਿਥਾਉਂ ਜਾਈ। ਦਾਮ ਦਾ ਅਰਥ ਹੈ ਮਾਇਆ। ਕਹਿੰਦੇ ਮਾਇਆ ਦੇ ਅਧੀਨ, ਧਨ ਦੇ ਅਧੀਨ ਇਸਤਰੀ ਤੇ ਪੁਰਖ ਜਿੱਥੇ ਮਰਜ਼ੀ ਜਾਣ, ਇਹਦਾ ਅਰਥ ਹੈ ਭਾਵੇਂ ਆਏ ਕਿਥਾਉਂ ਜਾਈ ਦਾ ਮਤਲਬ ਕੰਮ ਕੋਈ ਵੀ ਕਰਨਾ ਪਵੇ, ਗੁਰੇਜ ਨਹੀਂ ਕਰਨਾ ਉਹਦੇ ਤੋਂ, ਧਨ ਆਉਣਾ ਚਾਹੀਦਾ। ਧਰਮ ਨਾਲ ਬਾਅਦ ਵਿੱਚ ਵੇਖੀ ਜਾਏਗੀ, ਅੰਮ੍ਰਿਤ ਬਾਅਦ ਵਿੱਚ ਛਕਿਆ ਜਾਏਗਾ। ਜੇ ਛਕਿਆ ਵੀ ਹੈ ਤਾਂ ਕੋਈ ਗੱਲ ਨਹੀਂ, ਔਰ ਇਹ ਸੱਚ ਹੈ। ਜਦੋਂ ਤੁਸੀਂ ਇਹ ਖਬਰਾਂ ਪੜ੍ਹਦੇ ਹੋ ਕਿ ਫਲਾਣੇ ਨੇ ਵਿਦੇਸ਼ ਜਾਣਾ ਸੀ ਤੇ ਨਕਲੀ ਵਿਆਹ ਕਰਾ ਲਿਆ, ਨਕਲੀ ਸ਼ਾਦੀ ਕਰਾ ਲਈ, ਨਕਲੀ ਫੇਰੇ ਵੀ ਹੋਏ, ਆਨੰਦ ਕਾਰਜ ਵੀ ਹੋਏ, ਇਹ ਵਰਤਾਰਾ ਕਿਵੇਂ ਵਰਤਿਆ? ਇਹ ਪਹਿਲਾਂ ਦੱਸ ਦਿੱਤਾ ਕਿ ਸੰਸਾਰ ਦੇ ਵਿੱਚ ਜਦੋਂ ਵੀ ਨਾਮ ਘੱਟ ਜਾਂਦਾ ਹੈ, ਰੱਬ ਦੀ ਯਾਦ ਘੱਟ ਜਾਂਦੀ, ਇਸ ਤਰ੍ਹਾਂ ਦੇ ਪਖੰਡ ਉਦੋਂ ਸ਼ੁਰੂ ਹੋ ਜਾਂਦੇ ਨੇ। ਇਸਤਰੀ ਪੁਰਖ ਹੈ ਦਾਮ ਹਿੱਤ, ਦਾਮ ਦਾ ਭਾਵ ਪੈਸੇ ਵਾਸਤੇ, ਮੁੱਢ ਮੂਲ ਮਾਇਆ ਹੈ, ਮਾਇਆ ਆਉਣੀ ਚਾਹੀਦੀ ਏ, ਜੋ ਮਰਜ਼ੀ ਕਰਨਾ ਪਵੇ, ਊਲ ਜਲੂਲ ਜ਼ਿੰਦਗੀ ਦੇ ਅੰਦਰ ਕੰਮ ਜਿਵੇਂ ਦਾ ਮਰਜ਼ੀ ਹੋਵੇ। ਪਰ ਸਤਿਗੁਰੂ ਨੇ ਬਚਨ ਕੀਤੇ, ਕਹਿਣ ਲੱਗੇ ਸੋ ਕਿਛ ਕਰ ਜਿੱਤ ਮੈਲ ਨਾ ਲੱਗੇ, ਕੰਮ ਜ਼ਰੂਰ ਕਰ, ਕਿਰਤ ਕਰਨ ਤੋਂ ਰੋਕਿਆ ਨਹੀਂ, ਧਨ ਵੀ ਕਮਾ, ਪਰ ਇਹ ਖਿਆਲ ਰੱਖੀ ਕਿਤੇ ਧਨ ਕਮਾਉਂਦਾ ਕਮਾਉਂਦਾ ਧਰਮ ਨੂੰ ਨਾ ਭੁੱਲ ਜਾਈ। ਧਨ ਕਮਾਉਣਾ ਪਾਪ ਨਹੀਂ, ਮਾਇਆ ਜਿੰਨੀ ਵੱਧ ਜਾਏ ਕੋਈ ਪਾਪ ਨਹੀਂ, ਪਰ ਕਿਤੇ ਉਹਨੂੰ ਕਮਾਉਂਦਿਆਂ ਕਮਾਉਂਦਿਆਂ ਜ਼ਿੰਦਗੀ ਵਿੱਚੋਂ ਧਰਮ ਚਲਾ ਗਿਆ ਤੇ ਜ਼ਿੰਦਗੀ ਬੇਕਾਰ ਹੋ ਗਈ। ਇੱਕ ਹੋਰ ਬਚਨ ਕਿਹਾ ਭਾਈ ਸਾਹਿਬ, ਭਾਈ ਗੁਰਦਾਸ ਜੀ ਨੇ ਕਲਯੁਗ ਦੀਆਂ ਨਿਸ਼ਾਨੀਆਂ ਜਿਵੇਂ ਅੱਜ ਹਜ਼ੂਰ ਦੱਸ ਰਹੇ ਨੇ, ਉਹ ਕਹਿੰਦੇ ਦੇਖੋ ਕਾਜ਼ੀ ਹੋਏ ਰਿਸ਼ਵਤੀ। ਉਸ ਵੇਲੇ ਕਾਜ਼ੀ ਕਿਉਂਕਿ ਫੈਸਲੇ ਕਰਦੇ ਸਨ, ਸਮਾਜ ਦੇ ਜਿੰਨੇ ਫੈਸਲੇ ਸਨ ਉਹ ਸਾਰੇ ਕਾਜ਼ੀ ਕਰਦੇ ਸਨ, ਉਹਨਾਂ ਨੇ ਫਤਵਾ ਸੁਣਾਉਣਾ ਹੁੰਦਾ ਸੀ, ਉਹ ਰਿਸ਼ਵਤ ਦੇ ਆਧਾਰ ਤੇ ਤੁਰਦੇ। ਕਹਿੰਦੇ ਕਾਜ਼ੀ ਹੋਏ ਰਿਸ਼ਵਤੀ, ਵੱਡੀ ਲਾਇਕ ਹੈ ਹੱਕ ਗਵਾਈ, ਉਹਨਾਂ ਨੂੰ ਰਿਸ਼ਵਤ ਮਿਲ ਜਾਂਦੀ ਹੈ, ਕਾਜ਼ੀ ਵੀ ਅਧੀਨ ਹੋ ਗਏ। ਕਾਜ਼ੀ ਜਿਹੜੇ ਨੇ वैसे ये जेड़ी वर्तारे सन कदी भाई साहब ने उस वेले मुसलमाना दा राज सी मुगलां दा उन्हां दे संबंध विच कहे सन ये चीजा जेड़िया ने पर ये पता नहीं सी जिदी अज निंदिया कर रहे हैं वह बीमारी अपने भी घर विच आ जानी है जो कुछ इस पौड़ी दे विच है भावें गल वक्री भी सिख कौम ने धरती दे उत्ते कौम दा नाम कई थावां ते बहुत उच्चा भी किया है पर जेड़े विशेष थावां ने उन्हां दे थां ते गिरावट भी आई है काजी होए रिश्वती ये जेड़े अहुदे ने रिश्वतां दा शिकार हो गए ते असीं ते प्रबंध ही कर दिता रिश्वत की भी लोड़ नहीं बंदे ही अपने बिठा दिओ जिन्हां दी चाबी अपने कोल होवे वो तो बोल भी नहीं सकते बेचारे आप की करनगे ऐसे चुन के लभे गए ऐसिया नूं खोजिया गया कि जो अपनी ही जेब विच रहण उस दशा का वर्णन कर रहे ने भाई गुरदास जी वो कहिंदे ने काजी होए रिश्वती वड्डी लै के हक गवाई वरत्या पाप सब सजग माही इस तरह धरती दे उते पाप दे वरतारे वध जांदे ने बेनती सांझी कर रहा सी गुरु अंगद देव जी ने बचन किते ने जदों संसार दी बुद्धि उल्टी हो जाती है सारियां चीजां गलत हो जांदियां ने एक गल चेते रखना अंदर नाम है ते जिंदगी दियां जिन्नियां शक्तियां ने जेड़ियां गलत सन वह भी ठीक हो जाणगियां अंदरों नाम निकल गया ते जेड़ियां चीजां ठीक काम कर दियां सन वह भी पलट के पुठियां हो जाणगियां शक्ति ने ते चलना है ना देखो जीवन एक शक्ति है साड़ी बुद्धि जेड़ी वह भी ताकत है शक्ति है हुण ए वरतों के उत्ते निर्भर करता है उन्हूं वरतों किवें करना गुरु साहब ने बचन किया है माड़ा कुछ नहीं बंदे की वरतों गलत हो गई उन्हें चीजा की वरतों गलत करनी शुरू कर दी खास करके अज अहुदियां की गल चल रही है बंदे ने हर एक अहुदे की वरतों गलत उत्थे अयोग बंदा बिठा दिता खास करके धर्म के मार्ग के उत्ते हुण तुसी कदी ध्यान दिओ एक बंदे ने पायलट ने जहाज चलाउणा है तां 20-25 साल उहदे उत्ते लाउंदा है शुरू तो लैके पढ़न तो लैके 20 साल उन्हूं लग जांदे फिर उहदी समर्था नूं वेख्या जांदा है वी किन्ने साल पढ़िया कित्थों कित्थों पढ़ के आया फिर उहदे टैस्ट कीते जांदे ने ते टैस्ट उह करदे ने जिन्हां नूं उस टैक्नोलॉजी बारे उस जहाज बारे सारा पता हुंदा है बड़े माहिर व्यक्ति फिर जदों उन्हूं वेख लैंदे उन्हूं टैस्ट कर लैंदे तां फिर उन्हां नूं उह लाइसेंस मिलदा है कि जहाज चला सकदे ने क्योंकि उन्हां ने कोई 500-700 बंदे नूं लै के आकाश विच उड़ना है छोटी मोटी गल नहीं तां बड़ा प्रबंध कीता जांदा है पर इधर त्रासदी है धर्म दे मामले विच जदों इस मामले विच इत्थे तां कोई विद्या नहीं कोई टेस्ट करन वाला नहीं ते जिन्हां ने लाउणा है जिन्हां ने गुरुद्वारे दे विच किसे नूं लाउणा है टेस्ट करन वाले कौन ने जिन्हां ने सुन के कहना भी ये ठीक ने कि गलत ने ध्यान दिओ उन्हां दी अपनी योग्यता किन्नी कु है वो तां की पता रात अमृत छक के तैयार होए वी सवेरे उहदा तां मिलना कि सवेरे पता लगा भी इस आदमी नूं इत्थे उहदा तां मिलना है जे इहने अमृत छकिया होया ते केस कटे होए ने तां उह कहिंदे इहदे विच कोई डर नहीं रातों रात पंज प्यारे लियाओ अमृत छका दिओ पंज ककार सब थां ते मिल जांदे ने तां उहनूं रातों रात पा के ककार उत्थे जिम्मेवार व्यक्ति बना के बिठा दिता जिहनूं इस मार्ग का पता ही नहीं हुण उह टेस्ट करेगा सारिआं नूं भी किनू किनू लाउणा है ठीक किहड़ा है इसलिए इस समय की एक त्रासदी बहुत वड्डी है कि वह लोग फैसले करते ने जिन्हां ने आप कदी कोई स्टडी नहीं की थी। ए ठीक है ते गलत है तां उहनां नूं बिठा दिता जांदा वह कहिंदे ने फलाणा रागी जथा ठीक है कि फलाना कथा वाचक ठीक है कि नहीं, जिन्हें आप कभी गुरु ग्रंथ साहब का एक भी सहज पाठ नहीं किया वो पाठी का टेस्ट ले रहे हैं, उन्होंने बारे कह रहे हैं। तो जदों इस तरह वरतदा है क्यों इस लाइन दे विच गिरावट आ गई धर्म दे विच? असी कहने वार वार धर्म विच गिरावट बड़ी आ गई, तो किन्ना लोगों नू वागडोर फड़ा दित्ती धर्म की जड़ी है, धर्म अस्थाना दी और धर्म की जड़ी वागडोर है किन्ना नू फड़ाई असी, जिन्हां ने धर्म ते दो साल भी नहीं लाए। एक जहाज मैं कह रहा सा फड़ाना होवे ते 20 साल उस बंदे नू मेहनत करनी पैंदी है तां उहनू उहदे बारे मन्निया जांदा कि योग है, पर इन्ना वड्डा जहाज जिहड़ा गुरु नानक दा जहाज है कोई योग्यता दी लोड़ नहीं, बस इस बंदे दे कोल ताकत होनी चाहीदी, राजसी ताकत होनी चाहीदी, माया दी ताकत होनी चाहीदी, फड़ा दे उहदे हत्थ विच पंथ दी वागडोर, खुशामद की ताकत होनी चाहिए, ये खुशामदी बहुत वड्डा होवे। तां जिहड़ियां कौमां विच इस तरह फैसले हुंदे ने वह सहजे सहजे अपनियां जड़ां विच आप तेल पाउंदियां ने, खत्म कर लैंदियां अपने आप। इस करके गुरु साहिब ने बचन कीते की है हालात संसार दी, आसा दी वार तुसी सुनोगे बड़ी औखी है सुननी, हां उहदे नाल गाउणा सौखा होवेगा, उन्हां नूं अर्थ समेत सुनना बड़ा कठिन है। सतगुरु ने साड़ी इस हालात का जिक्र किया जिदे विच एक बंदा बिना योग्यता तो हर एक अहुदे नूं पूरी जा रहा है। गुरु साहब ने अज बचन किया है, कहिंदे ने कूड़ी पूरे थाओं थावां नूं पूरिया जा रहा है। पूरे का मतलब की हुंदा है? थावां दे उत्ते बुत बिठाने ने, शरीर बिठाने ने, बुत बिठा के ते सारियां दा दी चाबी अपने हाथ विच लै लेनी, केड़े बुत नू कदों चलाउणा है केड़े वक्त, थां भरे जांदे ने कूड़ी पूरे थां। सतगुरु ने इस गिरावट दा जिक्र कीता है आसा दी वार विच, बचन कहिंदे तीन तबकियां दा नाम गिणिया उन्हां ने। सब तो पहला जेड़े उस वेले दे हाकम सन, राज करदे सन, फिर जेड़े उन्हां दे अगो दफ्तरां विच कम करदे सन, ते फिर उन्हां जेड़े दफ्तरी लोग सन उन्हां दे घरां दे विच जेड़े पाठ पूजा करदे सन। उन्हां तिन्नां फिरकियां दा सांझा जिक्र गुरु साहिब ने आसा दी वार विच कीता है, मैं सांझा करदियां। हजूर सच्चे पातशाह जी कहिंदे ने, कहिंदे मानस खाणे करै निवाज, निवाज मुसलमान मत दी भगती करन दा एक तरीका है। इत्थे निवाज दे अर्थ पूजा भी हो सकदा है, गुरु ग्रंथ साहिब दा पाठ भी है, भावें शब्द निवाज ही वरत्या गया। मानस खाने करै निवाज, जदों निमाज हुंदी है, जदों कोई धर्म दा काम हुंदा है, ते जेड़े ए वड्डे लोक ने सारियां तों अगे निमाज विच खलोंदे ने, सारियां तों अगे समागम विच खड़े हुंदे ने, पहले नंबर ते आउंदे ने क्योंकि ताकत हाथ विच है, ते दिन रात लोकां दा खून पीना है। मानस खाने करै निवाज, अगले बचन कीते कहिंदे छुरी वगायन तिन गल ताग, ये अगू फिर छत्रियां दा जिक्र कीता उस वेले दूसरे फिरके दा, जेड़े अपने गल विच एक जनेऊ पाउंदे सन छुरी वगायन, वह अगे जिन्ने कारोबारी ने वह भी सारे हाथ विच छुरी फड़ी फिरदे ने लोकां दा गला कट्टण वास्ते, जेबां कट्टण वास्ते। छुरी वगायन तिन गल ताग, फिर तीजा हिस्सा क्या कहिंदे तिन घर ब्राह्मण पूरा नाद, फिर उन्हां वड्डे वड्डे लोकां दे घरां दे विच पंडित जी ब्राह्मण जी पूजा करन जांदे ने, पाठ करदे ने उन्हां दे घरां विच। तिन घर ब्राह्मण पूरा नाद, नाद दा मतलब है संख पूरदे ने, पूजा करदे ने, उन्हां पे आवे उही साध। हुण जदों उत्थे हराम दी कमाई आउणी है ते अगों उन्हां नूं देणी है, कहिंदे उन्हां नूं भी उस तरह दे स्वाद आउण लग पैंदा, उन्हां दा भी अंदरला हिस्सा उसे तरह दे गल जांदा है। ਉਹਨਾਂ ਤੇ ਆਵੇ ਉਹੀ ਸਾਧ। ਹਜ਼ੂਰ ਕਹਿੰਦੇ ਕੂੜੀ ਰਾਸ ਕੂੜਾ ਵਪਾਰ, ਕੂੜ ਬੋਲ ਕਰੇ ਆਹਾਰ। ਇਹ ਤੇ ਸਾਰਾ ਹੀ ਧੰਦਾ ਕਹਿੰਦੇ ਝੂਠ ਦਾ ਬਣ ਗਿਆ, ਕੂੜ ਦਾ ਬਣ ਗਿਆ, ਕੂੜ ਦੀ ਪੂੰਜੀ, ਕੂੜ ਦਾ ਹੀ ਵਪਾਰ, ਚੌਵਾਂ ਪਾਸੇ ਝੂਠ ਦਾ ਬੋਲਬਾਲ। ਕੂੜ ਬੋਲ ਕਰੇ ਆਹਾਰ, ਕਹਿੰਦੇ ਸ਼ਰਮ ਧਰਮ ਕਾ ਡੇਰਾ ਦੂਰ, ਨਾਨਕ ਕੂੜ ਰਹਿਆ ਭਰਪੂਰ। ਇਹ ਚੀਜ਼ਾਂ ਜਿਹੜੀਆਂ ਨੇ ਬੜੀਆਂ ਕੌੜੀਆਂ ਨੇ, ਧਿਆਨ ਦਿਓ। ਕਿਤੇ ਗੁਰੂ ਦਾ ਕੰਮ ਸੀ ਸੱਚ ਨੂੰ ਸੱਚ ਕਹਿ ਦੇਣਾ। ਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਜੀ ਦੇ ਜੀਵਨ ਵਿੱਚ, ਕਿਉਂਕਿ ਬਾਬਰ ਉਦੋਂ ਚੜ੍ਹਾਈ ਕਰ ਗਿਆ ਸੀ, ਗੁਰੂ ਅੰਗਦ ਦੇਵ ਜੀ ਦੇ ਵਕਤੀ ਬਾਦਸ਼ਾਹ ਸੀ ਸਮਕਾਲੀ ਹਮਾਇਓ, ਹਮਾਇਓ ਖਡੂਰ ਸਾਹਿਬ ਆਇਆ, ਖਡੂਰ ਸਾਹਿਬ ਦੇ ਕੋਲੋਂ ਲੰਘਦਾ ਸੀ। ਸ਼ੇਰ ਸ਼ਾਹ ਸੂਰੀ ਦੇ ਨਾਲ ਇਹਦੀ ਬੜੀ ਜ਼ਬਰਦਸਤ ਟੱਕਰ ਹੋਈ ਸੀ, ਲੜਾਈ ਹੋਈ ਸੀ, ਉਹਦੇ ਵਿੱਚ ਹਾਰ ਗਿਆ ਸੀ। ਦੌੜ ਕੇ ਵਾਪਸ ਜਾ ਰਿਹਾ ਸੀ ਕਾਬਲ ਵੱਲ, ਰਸਤੇ ਵਿੱਚ ਖਡੂਰ ਸਾਹਿਬ ਦੇ ਕੋਲੋਂ ਲੰਘਦਾ ਇਹਨੇ ਸੁਣਿਆ ਕਿ ਬਾਬਰ ਵੀ ਗੁਰੂ ਨਾਨਕ ਕੋਲ ਕਈ ਵਾਰੀ ਆਇਆ, ਉਹਨਾਂ ਨੇ ਵਰ ਵੀ ਦਿੱਤਾ ਸੀ, ਤਾਂ ਮੈਂ ਵੀ ਜਾਂਦਾ ਜਾਂਦਾ ਗੁਰੂ ਅੰਗਦ ਦੇਵ ਜੀ ਨੂੰ ਮਿਲ ਜਾਵਾਂ। ਪਤਾ ਲੱਗਾ ਉਹਨਾਂ ਦੀ ਥਾਂ ਤੇ ਗੁਰੂ ਅੰਗਦ ਦੇਵ ਜੀ ਨੇ ਤੇ ਖਡੂਰ ਦੇ ਅੰਦਰ ਨੇ। ਕਹਿੰਦੇ ਸ਼ਾਮ ਦਾ ਵਕਤ ਚਲਾ ਗਿਆ, ਜਦੋਂ ਗਿਆ ਤੇ ਹਜ਼ੂਰ ਬੱਚਿਆਂ ਨਾਲ ਖੇਡ ਰਹੇ ਸਨ। ਉਹਨਾਂ ਦੇ ਸ਼ਾਮ ਦਾ ਵਕਤ ਇਸ ਤਰ੍ਹਾਂ ਗੁਜ਼ਰਦਾ ਸੀ, ਬੱਚਿਆਂ ਨੂੰ ਪਹਿਲਾਂ ਪੜਾਉਂਦੇ ਸਨ, ਫਿਰ ਬੱਚਿਆਂ ਨਾਲ ਖੇਡਦੇ ਸਨ, ਆਪ ਵੀ ਉਹਨਾਂ ਨੂੰ ਖਿਡਾਉਂਦੇ ਵੀ ਸਨ। ਹਿਮਾਯੂ ਜਦੋਂ ਸਮੇਤ ਫੌਜ ਦੇ ਦਸਤੇ ਦੇ ਉੱਥੋਂ ਲੰਘਦਾ, ਉਹਨੇ ਸੋਚਿਆ ਮੈਨੂੰ ਦੇਖ ਕੇ ਸਤਿਕਾਰ ਕਰਨਗੇ, ਅੱਗੋਂ ਆਉਣਗੇ ਲੈਣ ਵਾਸਤੇ। ਜਦੋਂ ਨੇੜੇ ਗਿਆ ਤੇ ਹਜ਼ੂਰ ਨੇ ਬਿਲਕੁਲ ਧਿਆਨ ਨਾ ਦਿੱਤਾ, ਆਪਣੇ ਕੰਮ ਵਿੱਚ ਲੱਗੇ ਰਹੇ। ਇਹ ਕੰਮ ਤੇ ਬੜਾ ਉੱਚਾ ਸੀ ਧਰਮ ਦਾ, ਗੁਰੂ ਸਾਹਿਬ ਨੇ ਸਿਖਾਇਆ ਵੀ ਬਹੁਤ ਵਧੀਆ ਸੀ, ਧਿਆਨ ਨਹੀਂ ਦਿੱਤਾ। ਵੇਖੋ ਹਿੰਦੁਸਤਾਨ ਦਾ ਬਾਦਸ਼ਾਹ ਹੈ, ਕੋਈ ਛੋਟੀ ਮੋਟੀ ਗੱਲ ਨਹੀਂ ਹੈ, ਪਰ ਗੁਰੂ ਨੇ ਆਪਣੇ ਅਹੁਦੇ ਦੀ ਮਾਣ ਮਰਿਆਦਾ ਨੂੰ ਵੱਡਾ ਰੱਖਿਆ, ਹੰਕਾਰ ਨਹੀਂ। ਹੁਣ ਅਸੀਂ ਕਹਿੰਦੇ ਹਾਂ ਧਾਰਮਿਕ ਤੇ ਅਸੀਂ ਵੀ ਬਹੁਤ ਵੱਡੇ ਹਨ, ਹਿੰਦੁਸਤਾਨ ਦਾ ਬਾਦਸ਼ਾਹ ਆ ਰਿਹਾ ਹੈ, ਕੋਈ ਧਿਆਨ ਨਹੀਂ ਦਿੱਤਾ। ਕਿਉਂ? ਸਤਿਕਾਰ ਵੀ ਕਰ ਸਕਦੇ ਸੀ, ਕੋਈ ਐਸੀ ਗੱਲ ਨਹੀਂ, ਪਰ ਉਹਨਾਂ ਨੂੰ ਪਤਾ ਸੀ ਜਿਹੜੇ ਥਾਂ ਤੇ ਮੈਨੂੰ ਗੁਰੂ ਨਾਨਕ ਬਿਠਾ ਕੇ ਗਏ ਨੇ, ਉਸ ਗੱਦੀ ਦਾ ਇਹ ਮਾਣ ਮਰਿਆਦਾ ਨਹੀਂ ਕਿ ਉੱਠ ਕੇ ਕਿਸੇ ਸੰਸਾਰੀ ਬੰਦੇ ਦੇ ਪੈਰੀ ਹੱਥ ਲਾਇਆ ਜਾਏ, ਕਿਸੇ ਬਾਦਸ਼ਾਹ ਦੇ ਪੈਰੀ ਹੱਥ ਲਾਇਆ ਜਾਏ। ਉਹਦੇ ਨਿਯਮ ਵਿੱਚ ਨਹੀਂ ਆਉਂਦਾ, ਬਿਲਕੁਲ ਨਹੀਂ ਆਉਂਦਾ। ਔਰ ਮੈਂ ਹੋਰ ਇੱਕ ਬੇਨਤੀ ਕਰਾਂ, ਜਿਸ ਵੇਲੇ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਪਤਾ ਲੱਗਾ ਸੀ ਨਾ ਕਿ ਗੁਰੂ ਗੋਬਿੰਦ ਸਿੰਘ ਜੀ ਦਾ ਜਨਮ ਹੋਇਆ, ਅਸਾਮ ਵਿੱਚ ਸਨ ਉਦੋਂ, ਜਨਮ ਦਾ ਪਤਾ ਲੱਗਾ, ਸਿੱਖ ਸੁਨੇਹਾ ਲੈ ਕੇ ਗਿਆ ਤੇ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਜਿਹੜਾ ਚਿੱਠੀ ਲਿਖੀ ਸੀ, ਜਿਹੜਾ ਹੁਕਮਨਾਮਾ, ਉਹਦੇ ਸ਼ਬਦ ਬੜੇ ਪਿਆਰੇ ਸਨ, ਉਹਦੇ ਲਫ਼ਜ਼ ਸਨ। ਨਾਮ ਵੀ ਆਪ ਰੱਖਿਆ ਗੋਬਿੰਦ ਤੇ ਸ਼ਬਦ ਵੀ ਕਹੇ ਗੋਬਿੰਦ, ਜੋ ਕੀਆ ਸੋ ਭਲਾ ਕੀਆ। ਮਤਲਬ ਇਹ ਸੀ ਕਿ ਜੋ ਕੁਝ ਇਹ ਕਰਨਗੇ ਸਤ ਬਚਨ ਕਰਕੇ ਪ੍ਰਵਾਨ ਕਰੀ ਜਾਣ। ਦੂਸਰਾ ਇੱਕ ਬਚਨ ਕੀਤਾ ਜਦੋਂ 2-3 ਸਾਲ ਦੇ ਹੋ ਗਏ, ਕਿਉਂਕਿ ਗੁਰੂ ਤੇਗ ਬਹਾਦਰ ਸਾਹਿਬ ਜੀ ਆਪਣੇ ਪੁੱਤਰ ਨੂੰ, ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਜਨਮ ਤੋਂ ਬਾਅਦ 6 ਸਾਲ ਬਾਅਦ ਮਿਲੇ ਸਨ। ਜਦੋਂ 6 ਸਾਲਾਂ ਦੇ ਹੋ ਗਏ ਸਨ, ਪਹਿਲੀ ਮਿਲਣੀ ਉਦੋਂ ਹੋਈ ਸੀ। ਜਿਨ੍ਹਾਂ ਨੇ ਧਰਮ ਦੇ ਕੰਮ ਕੀਤੇ ਨੇ, ਇਹ ਕੰਮ ਕੋਈ ਸੌਖੇ ਨਹੀਂ ਹਨ। ਇੱਕੋ ਪੁੱਤਰ ਜਿਹੜਾ 50 ਸਾਲ ਦੀ ਉਮਰ ਵਿੱਚ ਜਨਮ ਲਿਆ, 6 ਸਾਲ ਦੇ ਹੋ ਗਏ ਤੇ ਪਹਿਲੀ ਵਾਰੀ ਮਿਲੇ, ਮਿਲਣ ਦਾ ਵਕਤ ਹੀ ਨਹੀਂ ਮਿਲਿਆ, ਉਧਰ ਕੰਮ ਹੀ ਇੰਨਾ ਸੀ। ਤਾਂ ਉਹਨਾਂ ਨੇ ਜਦੋਂ 2-3 ਸਾਲ ਦੇ ਕਲਗੀਧਰ ਪਾਤਸ਼ਾਹ ਹੋਏ ਤੇ ਇੱਕ ਚਿੱਠੀ ਲਿਖ ਕੇ ਹੋਰ ਭੇਜੀ, ਉਹਦੇ ਉੱਤੇ ਲਿਖਿਆ ਸੀ ਕਿ ਸਾਹਿਬਜ਼ਾਦੇ ਨੂੰ ਕਹਿਣਾ ਕਿ ਜੇ ਕੋਈ ਸਰਕਾਰੀ ਅਹਿਲਕਾਰ ਆਵੇ ਤਾਂ ਉਸ ਨੂੰ ਪਵਾਂਦੀ ਦੇਣੀ ਸਰਹੰਦੀ ਨਹੀਂ ਦੇਣੀ। ਇਹ ਹੁਕਮਨਾਮਾ ਲਿਖ ਕੇ ਭੇਜਿਆ। ਪਵਾਂਦੀ ਦਾ ਮਤਲਬ ਪੈਂਦ ਵਾਲੇ ਪਾਸੇ ਬਿਠਾਉਣਾ, ਸਰਾਣੇ ਨਹੀਂ ਬਿਠਾਉਣਾ। ਮਤਲਬ ਕੀ ਸੀ? ਧਰਮ ਜਿਹੜਾ ਹੈ ਰਾਜਨੀਤੀ ਤੋਂ ਵੱਡਾ ਰਹੇ। ਇੱਥੇ ਪਵਾਂਦੀ ਦੇ ਅਰਥ ਸਨ ਕਿ ਠੀਕ ਹੈ ਕਿਸੇ ਦੀ ਬੇਇੱਜ਼ਤੀ ਵੀ ਨਹੀਂ ਕਰਨੀ, ਪਰ ਤੁਸੀਂ ਇੰਨਾ ਵੀ ਨਹੀਂ ਹੋ ਜਾਣਾ ਵੀ ਇੰਨਾ ਵੱਡਾ ਜ਼ਿੰਮੇਦਾਰ ਬੰਦਾ ਹੋਵੇ ਧਰਮ ਦਾ, ਲੋਕ ਜਿਹਦੇ ਉੱਤੇ ਇੰਨੀ ਆਸ ਰੱਖਦੇ ਹੋਣ, ਤੇ ਉਹ ਇੱਕ ਝੂਠੇ ਬੰਦੇ ਦੀ ਤਾਰੀਫ ਕਰੀ ਜਾਏ, ਉਹਦੀਆਂ ਜੁੱਤੀਆਂ ਚੁੱਕੀ ਫਿਰੇ, ਇਹ ਜਾਇਜ਼ ਨਹੀਂ ਹੈ। ਉਹਦੀ ਇੱਕ ਥਾਂ ਹੈ, ਉਹ ਬੜੀ ਉੱਚੀ ਥਾਂ ਤੇ ਬੈਠਾ। ਇੱਕ ਪਾਸੇ ਕਹਿੰਦੇ ਹਾਂ ਵੀ ਰਾਜਨ ਕੇ ਰਾਜਾ ਮਹਾਰਾਜਨ ਕੇ ਮਹਾਰਾਜਾ, ਦੂਜੇ ਪਾਸੇ ਸਾਡੀ ਅੱਡੀ ਨਹੀਂ ਲੱਗਦੀ ਕਿਸੇ ਪਾਸੇ। ਕਾਰਨ ਕੀ ਹੈ? ਖਵਾਇਸ਼ ਨੇ ਸਾਡੀ ਜ਼ਿੰਦਗੀ ਨੂੰ ਖਤਮ ਕਰ ਦਿੱਤਾ ਹੈ। ਰਹਿਣਾ ਇੱਥੇ ਕੁਝ ਨਹੀਂ, ਜਿਨ੍ਹਾਂ ਦੇ ਕੋਲ ਹੈ ਉਹਨਾਂ ਨੇ ਵੀ ਉਸ ਤਰ੍ਹਾਂ ਹੀ ਜਾਣਾ, ਤੇ ਜਿਨ੍ਹਾਂ ਦੇ ਕੋਲ ਥੋੜਾ ਜਿਹਾ ਘੱਟ ਹੈ ਜਾਣਾ, ਉਹਨਾਂ ਨੇ ਵੀ ਉਸ ਤਰ੍ਹਾਂ ਹੀ ਹੈ। ਅਖੀਰ ਨੂੰ ਤੇ ਭਾਵੇਂ ਬੰਦਾ ਸੋਨੇ ਦੀ ਥਾਲੀ ਵਿੱਚ ਰੋਟੀ ਖਾਂਦਾ, ਜਿੱਦਣ ਚਿਖਾ ਤੇ ਪਾਇਆ ਅੱਗ ਤੇ ਸੋਨੇ ਦੀ ਕੋਈ ਨਹੀਂ ਆਉਣੀ, ਉਹ ਤੇ ਲੱਕੜਾਂ ਵਿੱਚੋਂ ਹੀ ਨਿਕਲਣੀ ਹੈ ਨਾ। ਕੀ ਜਾਣਾ ਨਾਲ ਮਨੁੱਖ ਨੂੰ, ਕਿਹਦੇ ਵਾਸਤੇ ਕਰ ਰਿਹਾ? ਝੂਠ, ਝੂਠ ਦਾ ਸਹਾਰਾ ਕਿਉਂ ਲੈ ਰਹੇ ਹਾਂ? ਜਿੱਦਣ ਇਹ ਸਰੀਰ ਨੂੰ ਫੂਕਣਾ, ਭਾਵੇਂ ਕੋਈ ਕਿੰਨਾ ਮਹਾਨ ਹੈ ਦੁਨੀਆਂ ਦੇ ਤੌਰ ਤੇ, ਸੰਸਾਰ ਦੇ ਤੌਰ ਤੇ ਭਾਵੇਂ ਕੋਈ ਕਿੰਨਾ ਨੀਵਾਂ ਹੈ, ਆਖਰ ਨੂੰ ਇਹ ਪੰਜ ਤੱਤਾਂ ਦਾ ਸਰੀਰ ਤੇ ਅੱਗ ਨਾਲ ਹੀ ਸੜਨਾ, ਹੋਰ ਕੋਈ ਵੱਖਰੀ ਤੇ ਸੋਨੇ ਦੀ ਅੱਗ ਤੇ ਆਉਣੀ ਨਹੀਂ। ਵੀ ਅਸੀਂ ਵਿਦੇਸ਼ ਵਾਲੀ ਅੱਗ ਨਾਲ ਸਾੜਨਾ, ਇਹਨੂੰ ਬਹੁਤ ਵੱਡਾ ਆਦਮੀ ਸੀ, ਉਸੇ ਨੇ ਫੂਕਣਾ ਹੈ। ਤਾਂ ਉਹ ਹੁਕਮਨਾਮਾ ਇੱਕ ਦੱਸਦਾ ਹੈ ਕਿ ਜਿਹੜਾ ਰਾਜ ਦਾ ਪ੍ਰਬੰਧ ਕਰ ਰਿਹਾ ਨਾ ਆਦਮੀ, ਉਹ ਦੇਸ਼ ਦਾ ਸੇਵਾਦਾਰ ਹੈ, ਉਹਨੂੰ ਸੇਵਾ ਮਿਲੀ, ਉਹਨੇ ਕਰਨਾ। ਤੇ ਸੇਵਾਦਾਰ ਨੂੰ ਤੁਸੀਂ ਸੇਵਾਦਾਰ ਹੀ ਸਮਝਣਾ ਹੈ। ਇਸ ਲਈ ਹੁਣ ਅਸੀਂ ਸਮਝ ਜਾਵਾਂਗੇ, ਅਸੀਂ ਕਹਿੰਦੇ ਹਾਂ ਸਾਨੂੰ ਹੋ ਕੀ ਗਿਆ, ਸਾਡੀ ਕੌਮ ਨੂੰ ਕੀ ਬਣ ਗਿਆ? ਇਹ ਤੇ ਬਣ ਗਿਆ ਜੋ ਕੁਝ ਗੁਰੂ ਨੇ ਕਿਹਾ ਸੀ ਉਹ ਕਰਦੇ ਕੋਈ ਨਹੀਂ ਪਏ, ਜੋ ਕੁਝ ਸਿਖਾਇਆ ਸੀ ਜਿਵੇਂ ਜਿਵੇਂ ਕਿਹਾ ਸੀ ਉਹ ਕਰ ਨਹੀਂ ਰਹੇ, ਬਿਲਕੁਲ ਨਹੀਂ ਕਰ ਰਹੇ। ਕੁਝ ਗੱਲਾਂ ਬਹੁਤ ਕਦੀ ਕਦੀ ਕੁਝ ਆਦਮੀ ਹੁੰਦੇ ਨੇ ਜਿਹੜੇ ਇਸ ਤਰ੍ਹਾਂ ਦੀ ਗੱਲ ਦਾ ਸੰਦੇਸ਼ ਦੇ ਜਾਂਦੇ ਨੇ। ਕਾਰ ਸੇਵਾ ਵਾਲੇ ਮਹਾਂਪੁਰਸ਼ ਬਾਬਾ ਖੜਕ ਸਿੰਘ ਜੀ ਦੇ ਜੀਵਨ ਵਿੱਚ ਮੈਂ ਇੱਕ ਗੱਲ ਸੁਣ ਰਿਹਾ ਸੀ, ਮੈਂ ਆਪ ਜੀ ਨਾਲ ਸਾਂਝੀ ਜ਼ਰੂਰ ਕਰਨੀ ਚਾਹੁੰਦਾ। ਧਾਰਮਿਕ ਬੰਦੇ ਦੀ ਥਾਂ ਕਿਹੜੀ ਹੈ? ਗੁਰੂ ਕਿਰਪਾ ਕਰੇ ਕਿ ਉਹਦੇ ਸਿਰ ਤੇ ਹੱਥ ਰੱਖਦਾ ਤੇ ਜ਼ੁਰਤ ਬਖਸ਼ਦਾ। ਉਹਨਾਂ ਨੇ ਉਸ ਵੇਲੇ ਇੱਕ ਪੁਲ ਤਿਆਰ ਕਰਵਾਇਆ ਜਿਹੜਾ ਬਹੁਤ ਵੱਡਾ ਸੀ, ਸਰਕਾਰ ਤੋਂ ਨਹੀਂ ਸੀ ਬਣਦਾ, ਪੁਲ ਤਿਆਰ ਹੋ ਗਿਆ ਬਾਬਾ ਖੜਕ ਸਿੰਘ ਜੀ ਕਾਰ ਸੇਵਾ ਵਾਲੇ। ਪੁਲ ਦਾ ਉਦਘਾਟਨ ਸੀ ਤੇ ਮੁੱਖ ਮੰਤਰੀ ਸਾਹਿਬ ਵੀ ਆ ਗਏ, ਜੈਲ ਸਿੰਘ ਜਿਨ੍ਹਾਂ ਨੂੰ ਗਿਆਨੀ ਜੈਲ ਸਿੰਘ ਕਹਿੰਦੇ ਸਨ, ਉਹ ਮੁੱਖ ਮੰਤਰੀ ਸਨ, ਉਹ ਵੀ ਆਏ, ਹੋਰ ਵੀ ਸਾਰੇ ਵੱਡੇ ਵੱਡੇ ਅਹੁਦੇਦਾਰ ਸਾਰੇ ਇਕੱਠੇ ਹੋ ਗਏ, ਪੱਤਰਕਾਰ ਵੀ ਆ ਗਏ, ਉਦਘਾਟਨ ਹੋਣਾ ਸੀ, ਤਿਆਰੀ ਹੋ ਗਈ, ਬਾਬਾ ਖੜਕ ਸਿੰਘ ਜੀ ਵੀ ਆ ਗਏ। ਉਸ ਵੇਲੇ ਜਾ ਕੇ ਸਰੋਪੇ ਲੈ ਕੇ ਆਏ, ਅੱਗੇ ਮੁੱਖ ਮੰਤਰੀ ਸਾਹਿਬ ਆ ਗਏ, ਜੀ ਇਹਨੂੰ ਸਰੋਪਾ ਦਿਓ ਤੁਸੀਂ, ਬਾਬਾ ਖੜਕ ਸਿੰਘ ਜੀ ਨੂੰ ਕਿਹਾ। ਮੈਂ ਗੱਲ ਕਰ ਲਾਂਗਾ ਵੀ ਕੋਈ ਕੋਈ ਬੰਦਾ ਇਸ ਧਰਤੀ ਤੇ ਧਾਰਮਿਕ ਹੁੰਦਾ ਹੈ ਜਿਨ੍ਹਾਂ ਦਾ ਜੀਵਨ ਧਰਮ ਨਾਲ ਸੰਬੰਧਿਤ ਹੁੰਦਾ ਹੈ, ਤਵੱਜੋ ਦੇਣਾ। ਜਿਸ ਵੇਲੇ ਉਹਨਾਂ ਨੂੰ ਕਿਹਾ ਵੀ ਸਰੋਪਾ ਦਿਓ, ਤੇ ਬਾਬਾ ਖੜਕ ਸਿੰਘ ਹੋਰੀ ਕਹਿਣ ਲੱਗੇ ਵੀ ਇਹਨੂੰ ਕਾਹਦਾ ਸਰੋਪਾ ਦੇਣਾ, ਗਿਆਨੀ ਜੈਲ ਸਿੰਘ ਨੂੰ ਸਿੱਧਾ ਕਿਹਾ ਉਹਨਾਂ, ਕਾਹਦਾ ਸਰੋਪਾ ਦੇਣਾ? ਇਹਨੇ ਦਾਬੜਾ ਚੁੱਕ ਕੇ ਪੁਲ ਬਣਾਇਆ, ਪੈਸੇ ਦੇਸ਼ ਦੇ ਨੇ, ਕੰਮ ਕਰਨ ਵਾਲਿਆਂ ਨੇ ਕੀਤਾ, ਮੈਂ ਕਿਸੇ ਵੱਡੇ ਅਹੁਦੇ ਵਾਲੇ ਨੂੰ ਅਹੁਦਾ ਨਹੀਂ, ਸਰੋਪਾ ਨਹੀਂ ਦੇਣਾ। ਕਿਹਨੂੰ ਦੇਣਾ? ਪਿੱਛੇ ਇੱਕ ਸੱਜਣ ਦਿਹਾੜੀਦਾਰ ਖੜਾ ਸੀ, ਪਾਟੇ ਹੋਏ ਕੱਪੜੇ, ਪੈਰਾਂ ਵਿੱਚ ਜੁੱਤੀ ਨੇ, ਕਹਿਣ ਲੱਗੇ ਇਹਨੂੰ ਬੁਲਾ ਕੇ ਲਿਆਓ। ਉਹਨੂੰ ਵਿਚਾਰੇ ਨੂੰ ਬੁਲਾ ਕੇ ਲਿਆਂਦਾ, ਉਹ ਫੋਟੋ ਵੀ ਅਜੇ ਪਈ ਹੋਈ ਉਹਨਾਂ ਦੇ ਅੱਗੋਂ ਜਿਹੜੇ ਬਾਬਾ ਦਰਸ਼ਨ ਸਿੰਘ ਉਹਨਾਂ ਨੇ ਸੁਣਾਇਆ। ਉਹ ਕਹਿੰਦੇ ਉਸ ਦਿਹਾੜੀਦਾਰ ਨੂੰ ਜਿਹਨੇ ਉਸ ਪੁਲ ਦੇ ਵਿੱਚ ਖੂਨ ਪਸੀਨਾ ਬਹਾਇਆ ਸੀ, ਉਹਨਾਂ ਨੇ ਕਿਹਾ ਸਰੋਪਾ ਉਹਨਾਂ ਨੂੰ ਮੈਂ ਦਿਆਂਗਾ ਜਿਨ੍ਹਾਂ ਨੇ ਕੰਮ ਕੀਤਾ ਹੱਥਾਂ ਨਾਲ। ਪੈਸਾ ਦੇਸ਼ ਦਾ ਹੈ, ਇਹਨਾਂ ਨੇ ਕੀਤਾ ਕੀ ਹੈ? ਹੁਣ ਇੰਨੀ ਜ਼ਰੂਰਤ ਕਿਹਦੇ ਕੋਲ ਆਵੇਗੀ? ਸਾਡੇ ਆਗੂਆਂ ਨੂੰ ਬਾਬਾ ਖੜਕ ਸਿੰਘ ਵਰਗੇ ਮਹਾਂਪੁਰਸ਼ਾਂ ਦਾ ਜੀਵਨ ਪੜ੍ਹ ਕੇ ਸੋਚਣਾ ਚਾਹੀਦਾ ਕੁਝ, ਕਿਵੇਂ ਉਹਨਾਂ ਨੇ ਦੱਸਿਆ ਜ਼ਿੰਦਗੀ ਜਿਉਣੀ ਹੈ। ਜੇ ਥਾਂ ਵੱਡੀ ਦਿੱਤੀ ਹੈ ਤੇ ਗੁਰੂ ਅੱਗੇ ਦੋਵੇਂ ਟਾਈਮ ਅਰਦਾਸ ਕਰਨੀ ਚਾਹੀਦੀ, ਸਤਿਗੁਰੂ ਥਾਂ ਵੱਡੀ ਦੇ ਦਿੱਤੀ ਏ, ਹੁਣ ਕੰਮ ਵੀ ਵੱਡੇ ਬਖਸ਼ ਦਿਓ। ਇਹ ਤਾਂ 50-60-70 ਸਾਲ ਦੀ ਖੇਡ ਹੈ, ਕੋਈ ਬਹੁਤੀ ਲੰਮੀ ਨਹੀਂ। ਕੁਝ ਨਾ ਕੋਈ ਚੱਜ ਦਾ ਕੰਮ ਕਰ ਜਾਣਾ ਚਾਹੀਦਾ ਜ਼ਿੰਦਗੀ ਵਿੱਚ। ਤਾਂ ਉਹਨਾਂ ਨੇ ਇਹ ਕਰਕੇ ਦਿਖਾਇਆ ਧਰਮ ਕੀ ਹੈ, ਗੁਰੂ ਸਾਹਿਬ ਨੇ ਸਿਖਾਇਆ। ਜਦੋਂ ਹਿਮਾਯੂ ਆਇਆ, ਗੁਰੂ ਅੰਗਦ ਦੇਵ ਜੀ ਨੇ ਸੁਭਾਵਿਕ ਤੌਰ ਤੇ ਧਿਆਨ ਨਹੀਂ ਦਿੱਤਾ ਕੌਣ ਆਇਆ ਹੈ। ਕਹਿੰਦੇ ਉਹਨੇ ਤਲਵਾਰ ਕੱਢ ਲਈ, ਗੁੱਸੇ ਵਿੱਚ ਆ ਗਿਆ, ਕਿਉਂਕਿ ਪਿੱਛੇ ਜਿੰਨੇ ਧਾਰਮਿਕ ਬੰਦਿਆਂ ਕੋਲ ਗਿਆ ਸੀ ਸਾਰੇ ਫੁੱਲ ਵਿਛਾਉਂਦੇ ਫਿਰਦੇ ਸਨ, ਉਹ ਤੇ ਹਿਲਿਆ ਹੋਇਆ ਸੀ, ਸਾਰੇ ਉਹਦੇ ਪੈਰਾਂ ਵਿੱਚ ਡਿੱਗਦੇ ਫਿਰਦੇ ਸਨ ਜਿਹਦੇ ਥਾਂ ਤੇ ਗਿਆ। ਇਹ ਕੌਣ ਹੈ ਜਿਹਨੇ ਮੇਰੇ ਵੱਲ ਧਿਆਨ ਨਹੀਂ ਦਿੱਤਾ? ਸਤਿਗੁਰਾਂ ਨੇ ਵੇਖਿਆ, ਇਹਨੇ ਤਲਵਾਰ ਕੱਢੀ, ਥੋੜੀ ਜਿਹੀ ਕੱਢੀ ਬਾਹਰ, ਹਜ਼ੂਰ ਨੇ ਬਚਨ ਕੀਤਾ, ਕਹਿਣ ਲੱਗੇ ਹਮਾਯੂ ਇਹਨੂੰ ਆਰਾਮ ਕਰਨ ਦੇ, ਤਲਵਾਰ ਨੂੰ, ਥੱਕੀ ਹੋਈ ਹੈ, ਇਹ ਥੱਕ ਗਈ ਹੈ। ਸ਼ੇਰ ਸ਼ਾਹ ਸੂਰੀ ਨਾਲ ਲੜਦਿਆਂ ਉੱਥੋਂ ਭੱਜ ਕੇ ਆਇਆ ਸੀ, ਦੌੜ ਕੇ ਆਇਆ ਸੀ, ਬਚਨ ਸਨ, ਪ੍ਰਭਾਵ ਪਿਆ, ਚਰਨਾਂ ਤੇ ਆ ਕੇ ਝੁੱਕ ਗਿਆ। ਕਹਿਣ ਲੱਗੇ ਇੱਕ ਗੱਲ ਯਾਦ ਰੱਖੀ, ਗੁਰੂ ਨਾਨਕ ਨੇ ਸਿਖਾਇਆ ਸਾਰੇ ਸੰਸਾਰ ਦੇ ਚਰਨਾਂ ਦੀ ਧੂੜ ਹੋਣਾ, ਪਰ ਜੇ ਕੋਈ ਹੰਕਾਰੀ ਬਣ ਕੇ ਆਵੇ ਤੇ ਉਹਦੀ ਪਰਵਾਹ ਨਹੀਂ ਕਰਨੀ। ਇਹ ਦੋ ਗੱਲਾਂ ਸਾਨੂੰ ਗੁਰੂ ਨਾਨਕ ਨੇ ਸਿਖਾਈਆਂ ਨੇ। ਹੰਕਾਰੀ ਨਹੀਂ ਹੋਣਾ ਸੰਸਾਰ ਦੇ ਸੰਬੰਧ ਵਿੱਚ, ਪਰ ਜੇ ਕੋਈ ਹੰਕਾਰੀ ਹੋ ਕੇ ਆਉਂਦਾ ਉਹਦੀ ਪਰਵਾਹ ਨਹੀਂ ਕਰਨੀ। ਇਹ ਦੋਵੇਂ ਗੱਲਾਂ ਸਾਨੂੰ ਸਿਖਾ ਕੇ ਗਏ ਨੇ, ਬਰਕਰਾਰ ਰੱਖੀਆਂ ਉਹਨਾਂ ਨੇ। ਇਹ ਹਨ ਸਿੱਖੀ ਦੇ ਸੁਨਹਿਰੀ ਸਿਧਾਂਤ। ਜਦੋਂ ਇਹ ਸਾਡੇ ਵਿੱਚ ਆ ਜਾਣਗੇ, ਗੁਰੂ ਸਾਹਿਬ ਉਸੇ ਦਿਨ ਚੜ੍ਹਦੀ ਕਲਾ ਕਰ ਦੇਣਗੇ। ਉਹਦੇ ਤੋਂ ਪਹਿਲਾਂ ਕੁਝ ਵੀ ਨਹੀਂ ਹੋਏਗਾ, ਸਭ ਕੁਝ ਰੁਲਦਾ ਰਹੇਗਾ। ਇਸ ਕਰਕੇ ਗੁਰੂ ਨਾਨਕ ਸਾਹਿਬ ਨੇ ਬਚਨ ਕੀਤੇ, ਉਹ ਕਹਿੰਦੇ ਮਾਨਸ ਖਾਣੇ ਕਰੈ ਨਿਵਾਜ, ਸੁਰੀ ਬਗਾਇਣ ਤਿੰਨ ਗੱਲ ਤਾਗ, ਤਿੰਨ ਘਰ ਬ੍ਰਾਹਮਣ ਪੂਰਾ ਨਾਦ, ਉਹਨਾਂ ਪੇ ਆਵੈ ਉਹੀ ਸਾਧ, ਕੂੜੀ ਰਾਸ ਕੂੜਾ ਵਪਾਰ, ਕੂੜ ਬੋਲ ਕਰੈ ਆਹਾਰ, ਸ਼ਰਮ ਧਰਮ ਕਾ ਡੇਰਾ ਦੂਰ, ਨਾਨਕ ਕੂੜ ਰਹਿਆ ਭਰਪੂਰ, ਮੱਥੇ ਟਿੱਕਾ ਤੇੜ ਧੋਤੀ। ਪੰਡਿਤ ਦੀ ਵਿਆਖਿਆ ਕਰ ਰਹੇ ਨੇ। ਹੁਣ ਇਹ ਵੇਖਣਾ ਵੀ ਜਦੋਂ ਗੁਰੂ ਗ੍ਰੰਥ ਸਾਹਿਬ ਵਿੱਚ ਕਿਸੇ ਇੱਕ ਮਜ਼ਹਬ ਦੀ ਵਿਆਖਿਆ ਹੁੰਦੀ ਹੈ, ਸਾਰੇ ਮਜ਼ਹਬ ਉਹਦੇ ਥੱਲੇ ਆਉਂਦੇ ਨੇ ਵਿਆਖਿਆ ਦੇ ਅਧੀਨ। ਇਹ ਤੇ ਟਿੱਕੇ ਦੀ ਗੱਲ ਹੈ ਕਿ ਜਨੇਊ ਦੀ ਹੈ ਕਿ ਪੰਜ ਕਕਾਰਾਂ ਦੀ ਬਰਾਬਰ ਹੈ ਸਾਰਿਆਂ ਵਾਸਤੇ, ਕੁਝ ਵੀ ਪਾਇਆ ਹੋਇਆ ਹੈ, ਕਹਿੰਦੇ ਨੇ ਨਾ ਧਰਮ ਦੇ। ਕਹਿੰਦੇ ਮੱਥੇ ਤੇ ਟਿੱਕਾ ਵੀ ਹੈ, ਮੱਥੇ ਟਿੱਕਾ ਤੇੜ ਧੋਤੀ, ਲੱਕ ਧੋਤੀ ਪਾਈ ਹੈ, ਕਖਾਈ ਗੇਰੂਏ ਰੰਗ ਦੀ, ਹੱਥ ਛੁਰੀ ਜਗਤ ਕਸਾਈ, ਹੱਥ ਵਿੱਚ ਇੱਕ ਅਣਦਿਸ ਦੀ ਛੁਰੀ ਫੜੀ ਹੋਈ ਏ ਦੁਨੀਆਂ ਦੀ ਜੇਬ ਕੱਟਣ ਵਾਸਤੇ। ਹੱਥ ਛੁਰੀ ਜਗਤ ਕਸਾਈ, ਨੀਲ ਵਸਤਰ ਪੈਰ ਹੋਵੇ ਪ੍ਰਵਾਨ, ਕਿਉਂਕਿ ਉਹਨਾਂ ਦਾ ਰੰਗ ਸੀ ਨੀਲਾ, ਉਸ ਬੰਦੇ ਨੂੰ ਚੰਗਾ ਸਮਝਦੇ ਸਨ ਜਿਹੜਾ ਨੀਲੇ ਕੱਪੜੇ ਪਾਉਂਦਾ ਸੀ। ਮੁਸਲਮਾਨਾਂ ਦਾ ਰਾਜ ਸੀ ਮੁਗਲਾਂ ਦਾ, ਨੀਲਾ ਰੰਗ ਪ੍ਰਧਾਨ ਸੀ, ਜਿਹਨੇ ਨੀਲਾ ਪਾਇਆ ਹੁੰਦਾ ਸੀ ਉਹਨੂੰ ਕਹਿੰਦੇ ਸਨ ਆਪਣਾ ਆਦਮੀ, ਉਹਦੇ ਵੱਡੇ ਮਿਲਦੇ ਸਨ। ਤਾਂ ਗੁਰੂ ਸਾਹਿਬ ਕਹਿੰਦੇ ਵਿਚਾਰੇ ਵੇਖੋ ਇਹਨਾਂ ਦੀ ਤੇ ਇੰਨੀ ਜ਼ਮੀਰ ਮਰ ਗਈ ਵੀ ਕੱਪੜੇ ਵੀ ਆਪਣੀ ਮਰਜ਼ੀ ਨਾਲ ਨਹੀਂ ਪਾ ਸਕਦੇ, ਇਹਨਾਂ ਨੇ ਰੰਗ ਵੀ ਉਹੀ ਪਾਉਣਾ ਜਿਹੜਾ ਇਹਨਾਂ ਦੇ ਹਾਕਮਾਂ ਨੇ ਕਹਿਣਾ। ਇਸ ਲਈ ਪੱਗਾਂ ਅਸੀਂ ਵੀ ਬਹੁਤ ਰੱਖੀਆਂ ਨੇ ਵੀ ਪਤਾ ਲੱਗੇ ਸਵੇਰੇ ਕਿੰਨੇ ਆਉਣਾ, ਕਿਹਦੇ ਹੱਥ ਵਿੱਚ ਤਾਕਤ ਆਉਂਦੀ ਹੈ। ਨੀਲੀ ਵਾਲਾ ਨੀਲੀ ਬੰਨ ਲਓ, ਚਿੱਟੀ ਵਾਲਾ ਚਿੱਟੀ ਬੰਨ ਲਾਂਗੇ। ਤਾਂ ਉਹੀ ਵਰਤਾਰਾ ਪਰਤ ਕੇ ਵਰਤਦਾ ਹੈ ਸੰਸਾਰ ਦੇ ਅੰਦਰ। ਨੀਲ ਵਸਤਰ ਪੈਰ ਹੋਵੇ ਪ੍ਰਵਾਨ, ਮਸਲਾ ਇਹ ਹੈ ਵੀ ਮੈਂ ਪ੍ਰਵਾਨ ਹੋ ਜਾਂ ਕਿਸੇ ਤਰ੍ਹਾਂ, ਵੱਡੇ ਲੋਕਾਂ ਦੀ ਨਜ਼ਰ ਵਿੱਚ ਆ ਜਾਂ ਜੀ, ਇਹ ਵੀ ਹੈ। ਫਿਰ ਉਹ ਵੀ ਚਾਰ ਕੁ ਲਫ਼ਜ਼ ਲਾ ਦੇਣਗੇ ਵੀ ਇਹ ਤਾਂ ਫੇਮਸ ਆਦਮੀ ਜੀ, ਵੱਡੇ ਨੇ ਜੀ, ਬਹੁਤ ਵੱਡੇ ਨੇ, ਪ੍ਰਵਾਨ ਹੋਣਾ ਨਾ ਆਪਾਂ ਨੇ। ਮਸਲਾ ਹੈ ਲੋਕਾਂ ਵਿੱਚ ਪ੍ਰਵਾਨ ਕਿਵੇਂ ਹੋਣਾ, ਮਸਲਾ ਇਹ ਨਹੀਂ ਕਿ ਗੁਰੂ ਅੱਗੇ ਪ੍ਰਵਾਨ ਕਿਵੇਂ ਹੋਣਾ। ਨੀਲ ਵਸਤਰ ਪੈਰ ਹੋਵੇ ਪ੍ਰਵਾਨ, ਮਲੇਸ਼ ਧਾਨ ਲੈ ਪੂਜੈ ਪੁਰਾਣ, ਮਲੇਸ਼ਾਂ ਦਾ ਧਨ ਲੈ ਕੇ ਜਿਨ੍ਹਾਂ ਨੇ ਆਪ ਲੋਕਾਂ ਦਾ ਖੂਨ ਪੀ ਕੇ ਬਣਾਇਆ, ਉਹਦੇ ਨਾਲ ਆਪਣੇ ਪੁਰਾਣ ਦੀ ਗ੍ਰੰਥਾਂ ਦੀ ਪੂਜਾ ਕਰਦੇ ਨੇ। ਮਲੇਸ਼ ਧਾਨ ਲੈ ਪੂਜੈ ਪੁਰਾਣ, ਅਭਾਖਿਆ ਕਾ ਕੁੱਠਾ ਬੱਕਰਾ ਖਾਣਾ, ਸ਼ਬਦ ਬੜੇ ਪਿਆਰੇ ਨੇ, ਅਰਥ ਕਰਦਿਆਂ ਕਿਉਂਕਿ ਹਰ ਰੋਜ਼ ਤੁਸੀਂ ਸੁਣਦੇ ਹੋ। ਅਭਾਖਿਆ ਦਾ ਅਰਥ ਹੁੰਦਾ ਜਿਹੜੀ ਆਪਣੀ ਬੋਲੀ ਨਾ ਹੋਵੇ, ਭਾਖਿਆ ਦੇ ਅਰਥ ਨੇ ਬੋਲੀ ਬੋਲਣਾ, ਤੇ ਜਦੋਂ ਇਹਦੇ ਅੱਗੇ ਐੜਾ ਲੱਗ ਜਾਏ ਉਹਦੇ ਅਰਥ ਨੇ ਜਿਹੜੀ ਆਪਣੀ ਬੋਲੀ ਨਹੀਂ। ਅਭਾਖਿਆ ਕਾ ਕੁੱਠਾ ਬੱਕਰਾ ਖਾਣਾ, ਕਿਉਂਕਿ ਜਿਹੜੇ ਉਦੋਂ ਛਤਰੀ ਸਨ ਉਹ ਮਾਸ ਖਾਂਦੇ ਸਨ, ਪਰ ਕੁੱਠਾ ਖਾਣ ਦਾ ਉਹਨਾਂ ਨੂੰ ਹੁਕਮ ਨਹੀਂ ਸੀ। ਕੁੱਠਾ ਨਹੀਂ ਸਨ ਵੈਸੇ ਖਾ ਸਕਦੇ ਆਪਣੇ ਧਰਮ ਦੇ ਅਨੁਸਾਰ, ਪਰ ਜਦੋਂ ਉਹਨਾਂ ਨੇ ਆਪਣੇ ਮਾਲਕਾਂ ਦੇ ਨਾਲ ਬਹਿਣਾ ਨਾ, ਤੇ ਮੁਸਲਮਾਨ ਮਤ ਅਨੁਸਾਰ ਕਲਮਾ ਪੜ੍ਹ ਕੇ ਹਲਾਲ ਕਰਕੇ ਬਣਾਇਆ ਜਾਂਦਾ ਕੋਹ ਕੋਹ ਕੇ, ਉਹ ਕਹਿੰਦੇ ਉਹ ਵੀ ਮਾਸ ਖਾ ਲੈਂਦੇ ਸਨ ਜਿਹੜਾ ਕਲਮਾ ਪੜ੍ਹ ਕੇ ਖਾਧਾ ਹੁੰਦਾ ਸੀ। ਅਭਾਖਿਆ ਕਾ ਕੁੱਠਾ ਬੱਕਰਾ ਖਾਣਾ, ਵੈਸੇ ਤਾਂ ਬੱਕਰਾ ਵੀ ਖਾ ਜਾਣਾ ਜਿਹੜਾ ਕਲਮਾ ਪੜ੍ਹ ਕੇ ਬਣਾਇਆ ਹੋਇਆ ਤੇ ਹਲਾਲ ਕੀਤਾ ਹੋਇਆ ਕੋਇਆ ਹੋਇਆ ਮੁਸਲਮਾਨੀ ਮਤ ਅਨੁਸਾਰ, ਉਹਨਾਂ ਨੂੰ ਖੁਸ਼ ਕਰਨ ਵਾਸਤੇ ਉਹਨਾਂ ਵਿੱਚ ਬਹਿ ਕੇ ਤਾਂ ਉਹ ਵੀ ਖਾ ਲੈਣਾ, ਤੇ ਉਦੋਂ ਬੰਦਾ ਸੋਚਦਾ ਵੀ ਭ੍ਰਿਸ਼ਟ ਨਹੀਂ ਹੋਇਆ, ਤੇ ਜਦੋਂ ਇਧਰ ਆਉਂਦੇ ਕਹਿਣ ਲੱਗੇ ਚੌਂਕੇ ਉੱਪਰ ਕਿਸੇ ਨਾ ਜਾਣਾ, ਲੋਕਾਂ ਵਿੱਚ ਇਹ ਪ੍ਰਚਲਿਤ ਕਰਦੇ ਵੀ ਜਿੱਥੇ ਸਾਡੀ ਰੋਟੀ ਹੈ ਉੱਥੇ ਹੋਰ ਬੰਦਾ ਕੋਈ ਨਾ ਆਵੇ, ਚੌਂਕੇ ਉੱਪਰ ਕਿਸੇ ਨਾ ਜਾਣਾ, ਦੇ ਕੇ ਚੌਂਕਾ ਕੱਢੀ ਕਾਰ ਚਾਰ ਲੀਕਾਂ ਮਾਰ ਲੈਂਦੇ ਨੇ ਰੋਟੀ ਪਕਾਉਣ ਲੱਗੇ, ਇਹਦੇ ਅੰਦਰ ਕੋਈ ਨਾ ਆਵੇ, ਦੇ ਕੇ ਚੌਂਕਾ ਕੱਢੀ ਕਾਰ ਉੱਪਰ ਆਏ ਬੈਠੇ ਕੂੜਿਆਰ, ਮਤ ਪਿੱਟੈ ਵੇ ਮਤ ਪਿੱਟੈ ਹੇ ਅੰਨ ਅਸਾਡਾ ਫਿੱਟੈ, ਕਿਸੇ ਨੂੰ ਨੇੜੇ ਨਹੀਂ ਆਉਣ ਦਿੰਦੇ। ਕਿੰਨੀਆਂ ਵੇਖੋ ਆਸਾ ਦੀ ਵਾਰ, ਅਸੀਂ ਕਹਿੰਦੇ ਜ਼ਰੂਰ ਹਾਂ ਵੀ ਬੜੀ ਕਿਰਪਾ ਹੈ, ਆਸਾ ਦੀ ਵਾਰ ਘਰ ਹੀ ਸੁਣ ਲਈ ਦੀ, ਲਾ ਕੇ ਕਦੀ ਵਿਚਾਰਨ ਦਾ ਵੀ ਯਤਨ ਕਰਨਾ, ਬਖਸ਼ਣਗੇ ਨਹੀਂ ਕਿਸੇ ਨੂੰ ਵੀ, ਭਾਵੇਂ ਕੋਈ ਦਾਨੀ ਹੈ, ਕੋਈ ਗਿਆਨੀ ਹੈ, ਕੋਈ ਸੰਤ ਹੈ, ਕੋਈ ਮਹੰਤ ਕੋਈ ਵੀ ਹੈ, ਇੱਥੇ ਨਹੀਂ ਕਿਸੇ ਦੇ, ਇਹ ਨਹੀਂ ਕਿ ਕਿਸੇ ਦੇ ਹੱਕ ਦੇ ਵਿੱਚ ਕੋਈ ਲਿਫ ਕੇ ਗੱਲ ਕੀਤੀ ਜਾਏ ਗੁਰੂ ਗ੍ਰੰਥ ਸਾਹਿਬ ਵਿੱਚ, ਇਹ ਗੱਲ ਸਾਡੀ ਵੱਖਰੀ ਏ ਵੀ ਅਸੀਂ ਕਿਹੜੇ ਕਿਹੜੇ ਬੰਦਿਆਂ ਨੂੰ ਵਿੱਚੋਂ ਬਚਾ ਕੇ ਰੱਖਣਾ, ਇਹ ਸਾਡੀ ਮਰਜ਼ੀ ਹੈ। ਮਤ ਪਿੱਟੈ ਵੇ ਮਤ ਪਿੱਟੈ ਇਹ ਅੰਨ ਸਾਡਾ ਫਿੱਟੈ, ਤਨ ਫਿੱਟੈ ਫੇੜ ਕਰੇਣ, ਮਨ ਜੂਠੈ ਚੁਲੀ ਭਰੇਣ, ਕਹੋ ਨਾਨਕ ਸੱਚ ਤੇ ਆਈਐ। ਸੱਚ ਨਾਮ ਨੂੰ ਚੇਤੇ ਕਰਨਾ ਚਾਹੀਦਾ, ਸੁੱਚ ਹੋਵੇ ਤਾਂ ਸੱਚ ਪਾਈਐ। ਹੋਰ ਬਚਨ ਕੀਤੇ ਜੇ ਮੁਹਾਕਾ ਘਰ ਮੋਹੇ, ਘਰ ਮੋਹੇ ਪਿੱਤਰੀ ਦੇ। ਮੁਹਾਕਾ ਕਹਿੰਦੇ ਨੇ ਜਿਹੜਾ ਚੋਰ ਬੜਾ ਖਤਰਨਾਕ ਹੁੰਦਾ ਹੈ। ਗੁਰੂ ਸਾਹਿਬ ਨੇ ਉਦਾਹਰਣ ਬੜੀ ਪਿਆਰੀ ਦਿੱਤੀ, ਜਦੋਂ ਦਾਨ ਲੈਣ ਵਾਲਿਆਂ ਨੇ ਪ੍ਰਚਲਿਤ ਕੀਤਾ ਨਾ ਵੀ ਇੱਧਰ ਦਿਓ ਦਾਨ, ਗਊ ਦਿਓ, ਜੋ ਤੁਸੀਂ ਦਿਓਗੇ ਦਾਨ ਸ਼ਰਾਧਾਂ ਵਿੱਚ ਤੁਹਾਡੇ ਬਜ਼ੁਰਗ ਨੂੰ ਅੱਗੇ ਜਾ ਕੇ ਮਿਲ ਜਾਣਾ। ਜਦੋਂ ਇਹ ਪ੍ਰਚਲਿਤ ਕਰ ਦਿੱਤਾ ਗਿਆ, ਗੁਰੂ ਸਾਹਿਬ ਨੇ ਇਹਦੇ ਉੱਤੇ ਚੋਟ ਲਾਈ। ਉਹ ਕਹਿੰਦੇ ਗੱਲ ਬੜੀ ਠੀਕ ਹੈ, ਉਹ ਕਹਿੰਦੇ ਵੀ ਜੇ ਕੋਈ ਬੰਦਾ, ਜੇ ਮੁਹਾਕਾ, ਮੁਹਾਕਾ ਦਾ ਮਤਲਬ ਹੈ ਚੋਰ, ਜੇ ਕਿਸੇ ਬੰਦੇ ਦਾ ਜਿਹੜਾ ਚੋਰ ਹੈ, ਠੱਗੀ ਕਰਦਾ, ਲੋਕਾਂ ਨੂੰ ਧੋਖਾ ਦਿੰਦਾ, ਪੈਸੇ ਲੁੱਟਦਾ, ਕਾਰੋਬਾਰ ਦੇ ਵਿੱਚ ਫਰੇਬੀ ਹੈ, ਜੇ ਉਸ ਚੋਰ ਨੇ, ਧੋਖੇਬਾਜ ਨੇ, ਜੇਬ ਕਤਰੇ ਨੇ ਲੋਕਾਂ ਦਾ ਖੂਨ ਪੀ ਲਿਆ ਧੋਖਾ ਦੇ, ਜੇ ਮੁਹਾਕਾ ਘਰ ਮੋਹੇ, ਕਿਸੇ ਦੀ ਜੇਬ ਕੱਟ ਕੇ ਆਪਣਾ ਘਰ ਭਰ ਲਿਆ, ਘਰ ਮੋਹੇ ਪਿੱਤਰੀ ਦੇ, ਤੇ ਉਹ ਜਿਹੜਾ ਧਨ ਲੈ ਕੇ ਆਇਆ ਨਾ ਬੇਈਮਾਨੀ ਦਾ, ਉਹਨੇ ਲਿਆ ਕੇ ਦਾਨ ਕੀਤਾ ਵੀ ਲਿਓ ਮੇਰੇ ਪਿੱਤਰਾਂ ਨੂੰ ਅੱਗੇ ਪਹੁੰਚ ਜਾਏਗਾ, ਉਹਨਾਂ ਨੇ ਵੀ ਲੈ ਲਿਆ ਵੀ ਪਹੁੰਚਾ ਦਿਆਂਗੇ ਕੋਈ ਗੱਲ। ਘਰ ਮੋਹੇ ਪਿੱਤਰੀ, ਪਿੱਤਰਾਂ ਨੂੰ ਚੋਰੀ ਦਾ ਮਾਲ, ਠੱਗੀ ਦਾ, ਬੇਈਮਾਨੀ ਦਾ ਦਿੱਤਾ, ਉਸ ਦਲਾਲ ਨੂੰ ਦੇ ਦਿੱਤਾ, ਉਸ ਗਤੀ ਕਰਨ ਵਾਲੇ ਨੂੰ ਦੇ ਦਿੱਤਾ ਜਿਹਨੇ ਝੂਠ ਬੋਲਿਆ ਸੀ ਵੀ ਲਿਆਓ ਤੁਹਾਡਾ ਅੱਗੇ ਪਹੁੰਚਾ ਦਿੰਦੇ। ਘਰ ਮੋਹੇ ਪਿੱਤਰੀ ਦੇ, ਕਹਿੰਦੇ ਜਦੋਂ ਦਾਨ ਜੇ ਗਿਆ ਨਾ, ਗੁਰੂ ਸਾਹਿਬ ਕਹਿੰਦੇ ਚਲੋ ਜੇ ਚਲਾ ਵੀ ਜਾਏ ਤੇ ਜਦੋਂ ਉਹ ਦਾਨ ਦਿੱਤਾ ਨਾ ਉਸ ਧਾਰਮਿਕ ਆਗੂ ਨੂੰ, ਪੰਡਿਤ ਨੂੰ ਜਾਂ ਪੁਰੋਹਿਤ ਨੂੰ, ਕਿਸੇ ਨੂੰ ਵੀ, ਉਹ ਦਾਨ ਜਦੋਂ ਅੱਗੇ ਗਿਆ ਨਾ ਪਰਲੋਕ ਵਿੱਚ ਉਸ ਬਜ਼ੁਰਗ ਵਾਸਤੇ ਜਿਹੜਾ ਚੜ੍ਹਾਈ ਕਰ ਗਿਆ ਸੀ, ਕਹਿੰਦੇ ਉੱਥੇ ਫੜਿਆ ਗਿਆ, ਚੋਰੀ ਫੜੀ ਗਈ ਵੀ ਇਹ ਤੇ ਫਲਾਣੇ ਥਾਂ ਤੋਂ ਲੁੱਟਿਆ ਹੋਇਆ ਸੀ। ਅੱਗੇ ਵਸਤ ਸਿਝਾਣੀ ਹੈ, ਉੱਥੇ ਉਹ ਚੀਜ਼ ਪਛਾਣੀ ਗਈ ਵੀ ਇਹ ਤੇ ਚੋਰੀ ਦਾ ਮਾਲ ਹੈ ਜਿਹਦਾ ਦਾਨ ਕੀਤਾ ਗਿਆ। ਅੱਗੇ ਵਸਤ ਸਿਝਾਣੀ ਹੈ, ਕਹਿੰਦੇ ਪਿਤਰੀ ਚੋਰ ਕਰੇ, ਉਹ ਬੰਦਾ ਜਿਹਨੇ ਬੇਈਮਾਨੀ ਦਾ ਧਨ ਦਾਨ ਕੀਤਾ ਸੀ, ਉਧਰ ਪਰਲੋਕ ਵਿੱਚ ਉਹਦੇ ਪਿੱਤਰ ਜਿਹੜੇ ਨੇ ਫੜੇ ਗਏ। ਪਿਤਰੀ ਚੋਰ ਕਰੇ, ਉਹਨਾਂ ਕਿਹਾ ਨਾ ਤੇ ਚਲਾਓ ਮੁਕਦਮਾ, ਚੋਰ ਨੇ, ਇਹਨਾਂ ਕੋਲ ਫੜਿਆ ਗਿਆ। ਕਿਉਂਕਿ ਤੁਹਾਨੂੰ ਪਤਾ ਹੈ ਜੇ ਕੋਈ ਬੰਦਾ ਕਿਤੇ ਚੋਰੀ ਕਰਦਾ ਹੈ, ਉਹ ਧੋਖੇ ਨਾਲ ਅੱਗੇ ਕਿਸੇ ਨੂੰ ਦੇਦਾ ਤੇ ਪੁਲਿਸ ਉੱਥੇ ਪਹੁੰਚ ਜਾਏ, ਫੜਿਆ ਉਹ ਜਾਂਦਾ ਜਿਹਦੇ ਹੱਥਾਂ ਵਿੱਚੋਂ ਫੜਿਆ ਜਾਏ, ਕਹਿੰਦੇ ਉਹ ਵਿਚਾਰੇ ਪਰਲੋਕ ਵਿੱਚ ਫੜੇ ਗਏ। ਅੱਗੇ ਵਸਤ ਸਿਝਾਣੀ ਹੈ, ਪਿਤਰੀ ਚੋਰ ਕਰੇ, ਉਹ ਵੀ ਚੋਰ ਬਣ ਗਏ ਤੇ ਹਜ਼ੂਰ ਕਹਿੰਦੇ ਵੱਢੀਆ ਹੱਥ ਦਲਾਲ ਕੇ। ਦਲਾਲ ਉਹ ਹੁੰਦਾ ਜਿਹੜਾ ਵਿੱਚ ਸੌਦਾ ਕਰਾਉਂਦਾ ਹੈ। ਹਜ਼ੂਰ ਨੇ ਕਿਹਾ ਜਿਹੜਾ ਉਹ ਪੁਰੋਹਿਤ, ਉਹ ਪੰਡਿਤ, ਉਹ ਧਾਰਮਿਕ ਆਗੂ ਜਿਹੜਾ ਝੂਠ ਬੋਲ ਕੇ ਉਹ ਧਨ ਲੈ ਕੇ ਕਹਿ ਰਿਹਾ ਸੀ ਮੈਂ ਅੱਗੇ ਪਹੁੰਚਾ ਦੇਣਾ, ਉਹਦੇ ਵੀ ਹੱਥ ਵੱਢੇ ਗਏ। ਤੇ ਰੱਬ ਵੱਲੋਂ ਉਹਨੂੰ ਕਿਹਾ ਗਿਆ ਵੀ ਮੁਸਫੀ ਇਹ ਕਰੇ, ਤੂੰ ਇਸ ਤਰ੍ਹਾਂ ਦਾ ਉਪਦੇਸ਼ ਦੇਣਾ ਦੁਨੀਆ ਵਿੱਚ, ਇਹਦੇ ਅਰਥ ਕੀ ਨੇ, ਭਾਵ ਕੀ ਹੈ ਕਿ ਜੇ ਸੰਸਾਰ ਦਾ ਭਲਾ ਕਰਨਾ ਵੀ ਹੈ ਨਾ ਧਾਰਮਿਕ ਤੌਰ ਤੇ, ਤਾਂ ਉਹਨੂੰ ਸੱਚ ਕਹੋ ਵੀ ਜੇ ਦਾਨ ਕਰਨਾ ਤੇ ਇੱਥੇ ਗਰੀਬਾਂ ਵਿੱਚ ਵੰਡੋ, ਇੱਥੇ ਕਿਸੇ ਦੇ ਮੂੰਹ ਵਿੱਚ ਪਏਗਾ ਤੇ ਤੁਹਾਡਾ ਵੀ ਭਲਾ ਤੇ ਅਗਲਿਆਂ ਦਾ ਵੀ ਤੇ ਗਰੀਬਾਂ ਦਾ ਵੀ ਭਲਾ ਹੋਵੇਗਾ। ਪਰ ਇਹ ਸੱਚ ਨਹੀਂ ਵੀ ਤੁਸੀਂ ਸਾਨੂੰ ਬਦਾਮਾਂ ਵਾਲੀ ਖੀਰ ਖਵਾਈ ਤੇ ਅੱਗੇ ਜਾ ਕੇ ਮਿਲ ਜਾਏਗੀ, ਇਹਦਾ ਕੋਈ ਭਰੋਸਾ ਨਹੀਂ ਹੈ। ਇਸ ਤਰ੍ਹਾਂ ਦੀ ਗੱਲ ਉਸ ਦਲਾਲ ਨੂੰ ਕਰਨੀ ਨਹੀਂ ਚਾਹੀਦੀ ਜਿਹਨੇ ਵੇਖੀ ਨਹੀਂ ਹੈ, ਜਿਹਨੂੰ ਪਤਾ ਹੀ ਨਹੀਂ ਹੈ। ਤਾਂ ਇਸ ਤਰ੍ਹਾਂ ਦਾ ਵਰਤਾਰਾ ਵੱਢੀਆ ਹੱਥ ਦਲਾਲ ਕੇ, ਮੁਸਫੀ ਇਹ ਕਰੇ, ਨਾਨਕ ਅੱਗੇ ਸੋ ਮਿਲੇ ਜੇ ਖੱਟੈ ਘਾਲੈ ਦੇ, ਅੱਗੇ ਉਹ ਹੀ ਮਿਲਦਾ ਜਿਹੜਾ ਸੱਚ ਬੰਦਾ ਆਪਣੀ ਜ਼ਿੰਦਗੀ ਵਿੱਚ ਕਮਾ ਜਾਂਦਾ ਹੈ। ਪਰ ਗੁਰੂ ਅੰਗਦ ਦੇਵ ਜੀ ਨੇ ਅੱਜ ਬਚਨ ਕਹਿ, ਇੱਥੋਂ ਦੀ ਫਿਤਰਤ ਕੀ ਹੈ, ਸੰਸਾਰ ਦੀ ਰਵਾਇਤ ਕਿਹੜੀ ਏ, ਕਹਿੰਦੇ ਨਾਉ ਫਕੀਰ ਹੈ ਪਾਤਸ਼ਾਹ। ਫਕੀਰ ਦਾ ਮਤਲਬ ਹੈ ਗਰੀਬ, ਇੱਥੇ ਅੱਖਰੀ ਤੌਰ ਤੇ ਜਿਹੜੇ ਮਨੁੱਖਾਂ ਦੀ ਜ਼ਿੰਦਗੀ ਦੇ ਵਿੱਚ ਨਾਮ ਦਾ ਧਨ ਹੈ ਹੀ ਨਹੀਂ ਔਰ ਬਾਹਰੀ ਧਨ ਦੇ ਨਾਲ ਮਾਲਾਮਾਲ ਨੇ, ਦੁਨੀਆਂ ਵਿੱਚ ਉਹਨਾਂ ਨੂੰ ਬਾਦਸ਼ਾਹ ਕਹਿੰਦੇ ਨੇ, ਇਹ ਵੀ ਇੱਕ ਉਲਟੀ ਭਾਸ਼ਾ ਹੈ। ਮੂਰਖ ਪੰਡਿਤ ਨਾਉ ਤੇ ਜਿਹੜੇ ਮੂਰਖ ਨੇ, ਜਿਨ੍ਹਾਂ ਕੋਲ ਕੋਈ ਗਿਆਨ ਨਹੀਂ, ਜਿਨ੍ਹਾਂ ਕੋਲ ਕੋਈ ਨਾਮ ਨਹੀਂ, ਜਿਨ੍ਹਾਂ ਕੋਲ ਅਕਾਲ ਪੁਰਖ ਵਾਹਿਗੁਰੂ ਦਾ ਪਿਆਰ ਨਹੀਂ ਹੈ, ਉਹਨਾਂ ਦਾ ਨਾਮ ਇੱਥੇ ਪੰਡਿਤ ਹੈ। ਜਿਨ੍ਹਾਂ ਨੂੰ ਕੋਈ ਸੋਝੀ ਨਹੀਂ, ਅੰਧੇ ਕਾ ਨਾਉ ਪਾਰਖੂ, ਜਿਹੜੇ ਮਨੁੱਖਾਂ ਦੀਆਂ ਅੱਖਾਂ ਨਹੀਂ ਉਹਨਾਂ ਨੂੰ ਪਾਰਖੂ ਬਣਾਇਆ ਗਿਆ ਹੈ। ਉਹ ਸਮਾਜ ਦੇ ਫੈਸਲੇ ਕਰਦੇ ਨੇ, ਉਹ ਧਰਮ ਦੇ ਫੈਸਲੇ ਕਰਦੇ ਨੇ, ਏਵੇਂ ਕਰੇ ਗਵਾਓ, ਇਸ ਤਰ੍ਹਾਂ ਜ਼ਿੰਦਗੀ ਗੁਆਚਦੀ ਜਾਂਦੀ ਹੈ, ਜ਼ਿੰਦਗੀ ਨਾਲ ਖਿਲਵਾੜ ਹੁੰਦਾ ਜਾਂਦਾ, ਸਮਾਜ ਨੀਵੀਂ ਪੱਧਰ ਤੇ ਚਲਾ ਜਾਂਦਾ। ਅੱਗੇ ਬਚਨ ਕੀਤੇ ਇੱਲਤ ਕਾ ਨਾਉ ਚੌਧਰੀ, ਜਿਹੜੇ ਇਲਤੀ ਬੰਦੇ ਨੇ, ਸ਼ਰਾਰਤੀ ਮਨੁੱਖ ਨੇ, ਲੋਕਾਂ ਨੂੰ ਆਪਸ ਵਿੱਚ ਲੜਾ ਕੇ ਆਪਣੇ ਕੰਮ ਕੱਢਦੇ ਨੇ, ਆਪਣੇ ਹੱਥਾਂ ਵਿੱਚ ਤਾਕਤ ਰੱਖਦੇ ਨੇ, ਉਹਨਾਂ ਨੂੰ ਇੱਥੇ ਚੌਧਰੀ ਕਿਹਾ ਜਾਂਦਾ। ਕੂੜੀ ਪੂਰੇ ਥਾਂ, ਇਸ ਤਰ੍ਹਾਂ ਜਿੰਨੇ ਥਾਂ ਨੇ, ਜਿੰਨੇ ਅਹੁਦੇ ਨੇ, ਝੂਠੇ ਤਰੀਕੇ ਦੇ ਨਾਲ ਉਹਨਾਂ ਨੂੰ ਪੂਰ ਦਿੱਤਾ ਜਾਂਦਾ, ਭਰ ਦਿੱਤਾ ਜਾਂਦਾ ਹੈ। ਜਦੋਂ ਇਹ ਹਾਲਤ ਇੱਕ ਨਾਮ ਜਪਣ ਵਾਲਾ ਵਹਿੰਦਾ ਹੈ ਤੇ ਉਹਦੇ ਮਨ ਦੇ ਵਿੱਚ ਵਿਖੇਪ ਆਉਂਦਾ ਹੈ, ਮਨ ਦੇ ਵਿੱਚ ਦੁਬਧਾ ਪੈਂਦੀ ਵੀ ਕੀ ਹੋ ਰਿਹਾ ਹੈ। ਗੁਰੂ ਸਾਹਿਬ ਨੇ ਫਿਰ ਬਚਨ ਕੀਤਾ, ਕਹਿਣ ਲੱਗੇ ਨਾਨਕ ਗੁਰਮੁਖ ਜਾਣੀਐ। ਗੁਰਮੁਖ ਨੂੰ ਕੀ ਜਾਣਨਾ ਚਾਹੀਦਾ ਕਿ ਕਲਕਾ ਇਹੋ ਨਿਆਉ, ਇਉਂ ਲੱਗਦਾ ਕਲਯੁਗ ਦੀ ਹਵਾ ਇਸ ਤਰ੍ਹਾਂ ਦੀ ਬਣ ਗਈ ਹੈ, ਕਲਯੁਗ ਵਿੱਚ ਝੂਠ ਦਾ ਵਰਤਾਰਾ ਵੱਧ ਗਿਆ, ਇਸ ਤਰ੍ਹਾਂ ਸਮਾਜ ਦੇ ਅੰਦਰ ਗਿਰਾਵਟ ਆਉਂਦੀ ਹੈ। ਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਜੀ ਨੇ ਇਹਦਾ ਵਰਣਨ ਕੀਤਾ। ਆਓ ਇੱਕ ਦੋ ਮਿੰਟ ਵਾਸਤੇ ਗੁਰੂ ਸ਼ਬਦ ਨਾਲ ਸਾਂਝ ਪਾਈਏ, ਸਾਰਿਆਂ ਨੇ ਕਿਰਪਾ ਕਰਨੀ। ਵਾਹਿਗੁਰੂ 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 ਵਾਹਿਗੁਰੂ।